ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਣੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਾਹ ਬੈਸਣ ਨਾਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰਸੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸੱਜੇ ਹੋਏ ਸੁਹਾਵਣੇ ਦੀਵਾਨ ਅੰਦਰ ਪਤਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁਹਾਵਣੇ ਤਖਤ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਫੁਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਤਿੰਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਸਾਂਝ ਕਰਨ ਵਾਸਤੇ ਗੁਰ ਸ਼ਬਦ ਨਾਲ ਸੁਰਤ ਜੋੜੀ ਬੈਠੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਆਪਾਂ ਸਾਰਿਆਂ ਨੂੰ ਸਤਸੰਗਤ ਰੂਪ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਅਪਾਰ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਹੈ। ਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਕਮਾਉਣਾ ਇਹ ਕਿਸੇ ਵੀ ਅਲਪਗ ਬੁੱਧੀ ਵਾਲੇ ਦੇ ਵੱਸ ਦਾ ਕਾਰਜ ਨਹੀਂ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਜੇ ਸੰਗਤ ਦੀ ਅਸੀਸ ਅਤੇ ਗੁਰੂ ਦੀ ਬਖਸ਼ੀਸ਼ ਕੋਲ ਹੋਵੇ ਤਾਂ ਹੀ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਚਾਰਣ ਕੀਤੇ ਹੋਏ ਅੰਮ੍ਰਿਤ ਬੋਲਾਂ ਦੇ ਤੱਤ ਸਾਰ ਨੂੰ ਸਮਝ ਸਕਦੇ ਹਾਂ, ਤਾਂ ਹੀ ਉਹ ਗੁਰ ਸ਼ਬਦ ਸਾਡੇ ਜੀਵਨ ਦਾ ਆਧਾਰ ਬਣ ਸਕਦਾ ਹੈ। ਇਸ ਵਾਸਤੇ ਸਾਰੀ ਸੰਗਤ ਇੱਕ ਮਨ ਹੋ ਕੇ ਗੁਰੂ ਜੀ ਦੀ ਓਟ ਆਸਰਾ ਅਤੇ ਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ।
ਨਿਰੰਕਾਰੀ ਨਿਰੰਜਣੀ ਜੋਤ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਰਾਗ ਧਨਾਸਰੀ ਦੇ ਅੰਦਰ ਉਚਾਰਣ ਕੀਤਾ ਹੋਇਆ ਇਹ ਪੰਜਵਾਂ ਸ਼ਬਦ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 661 ਤੋਂ ਆਰੰਭ ਹੋ ਕੇ ਅੰਗ 662 ਦੇ ਉੱਪਰ ਸੰਪੰਨ ਹੁੰਦਾ ਹੈ। ਅੱਜ ਦੇ ਅੰਮ੍ਰਿਤ ਰਸ ਭਰਪੂਰ ਬਚਨਾਂ ਦੇ ਰਾਹੀਂ ਸਤਿਗੁਰਾਂ ਨੇ ਮਾਨਵਤਾ ਦੀ ਪੀੜਾ ਨੂੰ ਪਹਿਚਾਣਦਿਆਂ ਹੋਇਆਂ, ਕਿਉਂਕਿ ਦੁਨੀਆਂ ਦਾ ਹਰ ਇੱਕ ਮਨੁੱਖ ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਧਨ ਕਰਕੇ, ਕੋਈ ਸੰਸਾਰ ਕਰਕੇ, ਕੋਈ ਪਰਿਵਾਰ ਕਰਕੇ ਦੁਖੀ ਹੈ, ਤਾਂ ਹੀ ਮੇਰੇ ਸਤਿਗੁਰਾਂ ਨੇ ਕਿਹਾ ਸੀ ਨਾਨਕ ਦੁਖੀਆ ਸਭ ਸੰਸਾਰ। ਪਰ ਯਾਦ ਰੱਖਣਾ ਗੁਰਮੁਖੋ, ਰੱਬ ਸਾਨੂੰ ਕਦੇ ਵੀ ਦੁੱਖ ਨਹੀਂ ਦਿੰਦਾ, ਗੁਰੂ ਕਦੇ ਵੀ ਸਾਨੂੰ ਦੁੱਖ ਨਹੀਂ ਜੇ ਦਿੰਦਾ, ਪਰ ਸਾਡਾ ਇੱਕ ਸੁਭਾਅ ਬਣ ਗਿਆ ਗੁਰੂ ਦੇ ਨਾਲ ਗਿਲੇ ਕਰਨ ਵਾਲਾ। ਸਭ ਤੋਂ ਪਹਿਲੀ ਗੱਲ ਸਮਝਣ ਵਾਲੀ ਇਹ ਹੈ, ਕਿਹੜਾ ਮਾਂ ਪਿਓ ਹੈ ਜਿਹੜਾ ਕਵੇ ਮੈਂ ਆਪਣੇ ਬੱਚੇ ਨੂੰ ਦੁੱਖ ਦੇਵਾਂ, ਬੱਚੇ ਨੂੰ ਤੇ ਕੰਡਾ ਵੀ ਵੱਜ ਜਾਵੇ ਤੇ ਮਾਂ ਬਾਪ ਦੇ ਚਿਹਰੇ ਮੁਰਝਾ ਜਾਂਦੇ ਨੇ, ਘਰ ਖਾਣ ਨੂੰ ਆਉਂਦਾ ਹੈ। ਤੇ ਜਦੋਂ ਗੁਰੂ ਸਾਡਾ ਮਾਂ ਬਾਪ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਹਰਜੀ ਮਾਤਾ, ਹਰਜੀ ਪਿਤਾ, ਹਰਜੀ ਉਹ ਪ੍ਰਤਪਾਲਕ, ਸੋ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰ ਪਰਮੇਸ਼ਰ ਸਾਨੂੰ ਕਦੇ ਵੀ ਦੁੱਖ ਨਹੀਂ ਦਿੰਦਾ। ਹੁਣ ਸਵਾਲ ਉੱਠਦਾ ਫਿਰ ਅਸੀਂ ਦੁਖੀ ਕਿਉਂ ਹੋਏ, ਦੁੱਖਾਂ ਦਾ ਕਾਰਨ ਕੀ ਸੀ? ਜਿਸ ਵੇਲੇ ਅਸੀਂ ਬੇਵਜ੍ਹਾ ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਪਏ, ਗੁਰੂ ਦੀ ਮਤ ਨੂੰ ਤਿਆਗ ਦਿੱਤਾ, ਆਪਣੀ ਸਿਆਣਪ ਆਪਣੀ ਚਤਰਾਈ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਘਿਰ ਗਏ। ਕਿਸੇ ਦੀ ਚੁਗਲੀ ਕਰ ਲਈ ਤਾਂ ਵੀ ਡਰ ਬਣ ਗਿਆ ਉਹ ਕਿਸੇ ਨੂੰ ਦੱਸ ਨਾ ਦੇਵੇ, ਕਿਸੇ ਦੀ ਨਿੰਦਿਆ ਕੀਤੀ ਮਨ 'ਚ ਪਛਤਾਵਾ ਹੈ ਕਿ ਉਹਦੇ ਵਿੱਚ ਤਾਂ ਸ਼ੁਭ ਗੁਣ ਬਹੁਤ ਸੀ ਪਰ ਮੈਨੂੰ ਕੀ ਲੋੜ ਪਈ ਉਹਦੀ ਨਿੰਦਿਆ ਕਰਨ ਦੀ, ਮੈਨੂੰ ਕੀ ਲੋੜ ਪਈ ਕਿਸੇ ਦੀ ਬਖਤੋਈ ਕਰਨ ਦੀ। ਇਸ ਤਰ੍ਹਾਂ ਚੁਗਲੀ, ਨਿੰਦਿਆ, ਈਰਖਾ, ਬਖਤੋਈ ਆਦਿ ਨੂੰ ਗ੍ਰਹਿਣ ਕਰਨ ਦੇ ਨਾਲ ਮਨੁੱਖ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਿਆ ਔਰ ਆਪਣੀ ਜ਼ਬਾਨ ਦੇ ਚਸਕਿਆਂ ਸਵਾਦਾਂ ਨੂੰ ਲੈ ਕੇ ਇੰਦਰੀਆਂ ਦੇ ਚਸਕਿਆਂ ਸਵਾਦਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਵਿਕਾਰਾਂ ਨੂੰ ਭੋਗਦਿਆਂ ਮਾਣਦਿਆਂ ਹੋਇਆਂ ਇਹ ਕਈ ਰੋਗਾਂ ਦਾ ਪੀੜਤ ਹੋ ਗਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਅਸੀਂ ਇਹਨਾਂ ਇੰਦਰੀਆਂ ਦੇ ਚਸਕਿਆਂ ਸਵਾਦਾਂ ਦੇ ਵਿੱਚ ਲੱਗ ਕੇ ਦੁਖੀ ਹੋ ਗਏ ਜਦੋਂ ਕਿ ਮੇਰੇ ਸਤਿਗੁਰਾਂ ਨੇ ਵਰਜਿਆ ਸੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀਏ ਮਨ ਮੇ ਚੱਲੇ ਵਿਕਾਰ। ਪਰ ਅਸੀਂ ਗੁਰੂ ਦੇ ਕਹਿਣੇ ਤੋਂ ਬਾਹਰ ਚਲੇ ਗਏ। ਜਦੋਂ ਗੁਰੂ ਦੇ ਕਹਿਣੇ ਤੋਂ ਬਾਹਰ ਚਲੇ ਗਏ ਮੈਂ ਇੱਥੇ ਬੇਨਤੀ ਕਰਾਂ ਜਦੋਂ ਕੋਈ ਵੀ ਬੱਚਾ ਆਪਣੇ ਮਾਂ ਬਾਪ ਦੇ ਨਾਲੋਂ ਆਪਣੇ ਆਪ ਨੂੰ ਵੱਧ ਸਿਆਣਾ ਸਮਝਣ ਲੱਗ ਪਵੇ ਉਹ ਰਾਹੋਂ ਗੁੰਮਰਾਹ ਹੋ ਜਾਂਦਾ। ਜਦੋਂ ਸਿੱਖ ਗੁਰੂ ਦੇ ਨਾਲੋਂ ਵੱਧ ਸਿਆਣਾ ਬਣਨ ਲੱਗ ਪਵੇ ਆਪਣੀ ਮਨ ਮਰਜ਼ੀ ਦੇ ਨਾਲ ਚੱਲਦਾ ਹੋਇਆ ਉਹ ਖੁਆਰੀ ਵਾਲੇ ਪਾਸੇ ਨੂੰ ਤੁਰ ਪੈਂਦਾ ਹੈ। ਜਦੋਂ ਖੁਆਰ ਹੋਣਾ ਸ਼ੁਰੂ ਹੁੰਦਾ ਹੈ ਫਿਰ ਉਹ ਗਿਲੇ ਕਰਦਾ ਹੈ ਕਿ ਮੈਂ ਪਤਾ ਨਹੀਂ ਰੱਬ ਦੇ ਕੀ ਮਾਂ ਮਾਰੇ ਸੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ। ਬਲਕਿ ਉਹ ਫਿਰ ਵੀ ਆਪਣੇ ਦੋਸ਼ ਨੂੰ ਨਹੀਂ ਗਿਣਾਉਂਦਾ ਕਿ ਦੋਸ਼ੀ ਮੈਂ ਹਾਂ। ਜਦੋਂ ਵੀ ਕੋਈ ਭੈੜਾ ਚੰਦਰਾ ਕੰਮ ਹੋ ਗਿਆ ਜਿਹਦੇ ਨਾਲ ਸਾਨੂੰ ਸਮਾਜ ਸੰਸਾਰ ਦੇ ਸਾਹਮਣੇ ਸਿਰ ਨਵਾਉਣਾ ਪਵੇ ਅਸੀਂ ਕਹਿਣ ਲੱਗ ਪਏ ਮੈਂ ਨਹੀਂ ਸੀ ਕਰਨਾ ਚਾਹੁੰਦਾ ਮੇਰੇ ਕੋਲੋਂ ਗੁਰੂ ਨੇ ਕਰਵਾ ਦਿੱਤਾ ਹੈ। ਦੋਸ਼ ਅਸੀਂ ਗੁਰੂ ਨੂੰ ਹੀ ਦਿੱਤਾ ਹੈ। ਆਪ ਹੁਦਰੇ ਬੱਚੇ ਵੀ ਕਈ ਵਾਰ ਆਪਣੇ ਮਾਂ ਬਾਪ ਨੂੰ ਦੋਸ਼ ਦਿੰਦੇ ਨੇ ਕਸੂਰ ਸਾਡੇ ਮਾਂ ਬਾਪ ਦਾ ਹੈ ਇਹਨਾਂ ਨੇ ਸਾਨੂੰ ਸਹੀ ਗਾਈਡ ਹੀ ਨਹੀਂ ਕੀਤਾ। ਜਦੋਂ ਕਿ ਹਰ ਮਾਂ ਬਾਪ ਆਪਣੇ ਬੱਚੇ ਦੇ ਭਵਿੱਖ ਨੂੰ ਉਜਲਾ ਵੇਖਣਾ ਚਾਹੁੰਦਾ ਹੈ ਚੰਗਾ ਖਾਣ ਚੰਗਾ ਹੰਡਾਉਣ ਚੰਗਾ ਪੜ੍ਹਾਉਣ ਆਦਿ ਦਾ ਪ੍ਰਬੰਧ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪਾਵਨ ਪੰਕਤੀਆਂ ਨੇ ਜੋ ਸ਼ਬਦ ਦਾ ਮੂਲ ਭਾਵ ਨੇ ਕੇਂਦਰੀ ਭਾਵ ਨੇ ਮਜ਼ਮੂਨ ਨੇ ਤਿੰਨਾਂ ਦੇ ਰਾਹੀਂ ਅਸਾਂ ਨੂੰ ਇਹ ਸਮਝ ਦਿੱਤੀ ਹੈ ਕਿ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੈ ਜਾਣੇ ਸਭ ਸੋਏ ਰਹਾਉ। ਪਰਮੇਸ਼ਰ ਦੇ ਨਾਮ ਨੂੰ ਵਿਸਾਰ ਛੱਡਿਆ ਰੱਬ ਦੇ ਨਾਲ ਗਿਲੇ ਕਰੀ ਜਾਣੇ ਇਹ ਕੇਵਲ ਅਤੇ ਕੇਵਲ ਝੱਖਾਂ ਮਾਰਨ ਦੇ ਤੁਲ ਨੇ ਫਜ਼ੂਲ ਵਿੱਚ ਨੇ ਵਿਅਰਥ ਨੇ ਇਹ ਕੋਈ ਅਰਥ ਨਹੀਂ ਰੱਖਦੇ। ਤੂੰ ਦੁਖੀ ਕਿਉਂ ਹੋਇਆ ਹੈ ਇਹਨਾਂ ਦੁੱਖਾਂ ਦੀ ਨਿਵਿਰਤੀ ਕਿਵੇਂ ਹੋ ਸਕਦੀ ਹੈ। ਤੂੰ ਨਾ ਵੀ ਗੁਰੂ ਦੇ ਕੋਲ ਕੁਝ ਬੋਲ ਵਿਣ ਬੋਲਿਆ ਸਭ ਕੁਛ ਜਾਣਦਾ ਕਿਸ ਆਗੇ ਕੀਚੇ ਅਰਦਾਸ। ਕਿਤੇ ਇਸ ਪੰਕਤੀ ਦੇ ਅਰਥ ਇਉਂ ਨਾ ਲੈ ਲੈਣੇ ਕਿ ਜੇ ਗੁਰ ਪਰਮੇਸ਼ਰ ਸਭ ਕੁਛ ਜਾਣਦਾ ਹੀ ਹੈ ਤਾਂ ਫਿਰ ਅਰਦਾਸ ਕਰਨ ਦੀ ਕੀ ਲੋੜ। ਕਿਉਂਕਿ ਕਈ ਵਾਰ ਅਸੀਂ ਉਲਟ ਪਾਸੇ ਨੂੰ ਬੜੀ ਛੇਤੀ ਜਾਂਦੇ ਹਾਂ। ਅਰਦਾਸ ਕਰਨ ਦੇ ਨਾਲ ਸਾਡੀ ਗੁਰ ਪਰਮੇਸ਼ਰ ਨਾਲ ਸਾਂਝ ਬਣਦੀ ਹੈ ਗੁਰ ਪਰਮੇਸ਼ਰ ਦੇ ਨਾਲ ਸਾਡਾ ਪਿਆਰ ਬਣਦਾ ਹੈ। ਪਰੰਤੂ ਜੋ ਸਾਡੇ ਮਨ ਦੀ ਵੇਦਨਾ ਹੁੰਦੀ ਹੈ ਪੀੜਾ ਹੁੰਦੀ ਹੈ ਕਦੇ ਮਹਿਸੂਸ ਕਰਕੇ ਦੇਖਿਓ ਜਿਹੜੀ ਤੁਸੀਂ ਖੈਸ਼ ਲੈ ਕੇ ਜਿਹੜੀ ਭਾਵਨਾ ਲੈ ਕੇ ਤੁਸੀਂ ਘਰ ਤੋਂ ਤੁਰੇ ਸੀ ਅਤੇ ਜਦੋਂ ਤੁਸੀਂ ਗੁਰੂ ਦੇ ਦਰਬਾਰ ਦਹਿਲੀਜ਼ 'ਤੇ ਜਾ ਕੇ ਸਿਰ ਰੱਖੋਗੇ ਚਾਹੇ ਗੁਰਬਾਣੀ ਦਾ ਪਾਠ ਹੋ ਰਿਹਾ ਹੋਵੇ ਚਾਹੇ ਕੀਰਤਨ ਹੋ ਰਿਹਾ ਹੋਵੇ ਚਾਹੇ ਕਥਾ ਵਿਖਿਆਣ ਹੋ ਰਹੀ ਹੋਵੇ ਕਦੇ ਬੜੀ ਸੁਰਤ ਜੋੜ ਕੇ ਸੁਣ ਲੈਣਾ ਜਿਹੜੀ ਭਾਵਨਾ ਲੈ ਕੇ ਜਿਹੜੇ ਸਵਾਲ ਲੈ ਕੇ ਅਸੀਂ ਘਰ ਤੋਂ ਆਏ ਸੀ ਉਹਨਾਂ ਅੰਮ੍ਰਿਤ ਬੋਲਾਂ ਦੇ ਵਿੱਚੋਂ ਜੋ ਬਾਣੀ ਪਾਠ ਦੁਆਰਾ ਪੜ੍ਹੀ ਜਾ ਰਹੀ ਹੈ ਕੀਰਤਨ ਦੁਆਰਾ ਪੜ੍ਹੀ ਜਾ ਰਹੀ ਹੈ ਜਾਂ ਕਥਾ ਦੁਆਰਾ ਉਹਨਾਂ ਸ਼ਬਦਾਂ ਦੇ ਵਿੱਚ ਸਾਡੇ ਸਵਾਲ ਦਾ ਸਾਨੂੰ ਜਵਾਬ ਮਿਲ ਜਾਂਦਾ ਹੈ। ਪਰ ਅਸੀਂ ਜ਼ਿਆਦਾਤਰ ਸਾਡੀ ਸੋਚ ਕੀ ਹੈ ਤੁਹਾਡੀ ਮੇਰੀ ਆਪਾਂ ਸਾਰਿਆਂ ਦੀ ਅਸੀਂ ਜਦੋਂ ਗੁਰੂ ਦੇ ਕੋਲ ਜਾਂਦੇ ਹਾਂ ਗੁਰੂ ਦੀ ਗੱਲ ਨੂੰ ਘੱਟ ਸੁਣਦੇ ਹਾਂ ਅਤੇ ਆਪਣੀ ਗੱਲ ਅਸੀਂ ਵੱਧ ਸੁਣਾਉਂਦੇ ਹਾਂ। ਜੇ ਅਸੀਂ ਅਰਦਾਸ ਵੀ ਕਰਦੇ ਹੋਈਏ ਤਾਂ ਉਹਨੇ ਸਾਡੇ ਧੰਨਵਾਦ ਵਾਲੇ ਬੋਲ ਨਹੀਂ ਹੁੰਦੇ ਜਿੰਨੇ ਸਾਡੀਆਂ ਮੰਗਾਂ ਵਾਲੇ ਬੋਲ ਹੁੰਦੇ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਬੰਦੇ ਉਹ ਮਾਲਕ ਵਾਹਿਗੁਰੂ ਜਾਣਦਾ ਹੈ ਕਿ ਕੀ ਕਾਰਨ ਹੈ ਤੇਰੀ ਜ਼ਿੰਦਗੀ ਦੇ ਵਿੱਚ ਇਹ ਖੱਜਲ ਖੁਆਰੀ ਆ ਗਈ ਤੂੰ ਆਤਮਕ ਤੌਰ 'ਤੇ ਪਰੇਸ਼ਾਨ ਹੋ ਗਿਆ ਇਹਨਾਂ ਰੋਗਾਂ ਅਤੇ ਇਹਨਾਂ ਸੋਗਾਂ ਦੀ ਨਿਵਿਰਤੀ ਕਿਵੇਂ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਰਾਹੀਂ ਅਸਾਂ ਨੂੰ ਸਮਝਾਉਂਦੇ ਨੇ ਆਓ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ।
ਜੀਉ ਤਪਤ ਹੈ ਬਾਰੋ ਬਾਰ,
ਜਿਹੜੀ ਸਾਡੀ ਜਿੰਦ ਹੈ ਇਹ ਤਪ ਰਹੀ ਹੈ ਈਰਖਾ ਸਾੜਾ ਦੁਵੈਖ ਦੇ ਕਾਰਨ। ਅੱਜ ਅਸੀਂ ਅੰਦਰੋਂ ਸਾਰੇ ਤਪੇ ਹੋਏ ਹਾਂ, ਤ੍ਰਿਸ਼ਨਾ ਦੇ ਬਲਦੇ ਹੋਏ ਭਾਂਬੜ ਸਾਨੂੰ ਅੰਦਰੋਂ ਲੂਹ ਰਹਿਣੇ ਆ। ਇਹ ਨਹੀਂ ਇੱਕ ਸਮੇਂ, ਬਾਰ ਬਾਰ ਹਰ ਵੇਲੇ। ਜੀਓ ਤਪਤ ਹੈ ਬਾਰੋ ਬਾਰ, ਬਾਰ ਬਾਰ ਸਾਡੀ ਜਿੰਦ ਜਿਹੜੀ ਹੈ ਉਹ ਤਪ ਰਹੀ ਹੈ। ਮਾਨਸਿਕ ਤੌਰ 'ਤੇ ਅਸੀਂ ਪਰੇਸ਼ਾਨ ਹੋ ਰਹੇ ਹਾਂ ਅਤੇ ਇਸ ਦਾ ਕਾਰਨ ਇਵੇਂ ਬਣ ਗਿਆ ਕਿ ਜਿੰਨਾ ਅਸੀਂ ਇਹਨੂੰ ਦੁਨਿਆਵੀ ਵਸਤਾਂ ਨੂੰ ਪ੍ਰਾਪਤ ਕਰਨ ਦੇ ਨਾਲ ਠੰਡਿਆਂ ਕਰਨ ਦਾ ਯਤਨ ਕੀਤਾ, ਇਹ ਭਾਂਬੜ ਓਨਾ ਹੀ ਹੋਰ ਉਤੇਜਿਤ ਹੁੰਦਾ ਗਿਆ। ਜਿਵੇਂ ਲੱਕੜਾਂ ਦੀ ਲੋੜ ਪੈ ਜਾਵੇ ਕਿ ਅਸੀਂ ਅੱਗ ਨੂੰ ਬੁਝਾ ਲਈਏ, ਅੱਗ ਬਲ ਰਹੀ ਹੋਵੇ, ਅਸੀਂ ਕਹੀਏ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਇਸ ਅੱਗ 'ਤੇ ਪਾ ਦਈਏ, ਬਹੁਤ ਸਾਰਾ ਤੇਲ ਜਿਹੜਾ ਉਹ ਅੱਗ ਦੇ ਉੱਪਰ ਪਾ ਦਈਏ ਅਤੇ ਅੱਗ ਬੁੱਝ ਜਾਵੇਗੀ। ਪਰੰਤੂ ਅੱਗ ਬੁੱਝਦੀ ਨਹੀਂ, ਉਹ ਭਾਂਬੜ ਹੋਰ ਜਿਹੜੇ ਨੇ ਸਗੋਂ ਉੱਚੇ ਉੱਠਣੇ ਸ਼ੁਰੂ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਹੜੀਆਂ ਦੁਨਿਆਵੀ ਸਹੂਲਤਾਂ ਨੇ, ਦੁਨਿਆਵੀ ਵਸਤਾਂ ਨੇ, ਉਹ ਜਿਵੇਂ ਜਿਵੇਂ ਸਾਨੂੰ ਪ੍ਰਾਪਤ ਹੁੰਦੀਆਂ ਜਾਂਦੀਆਂ ਨੇ, ਤਿਵੇਂ ਤਿਵੇਂ ਸਾਡੇ ਅੰਦਰ ਤ੍ਰਿਸ਼ਨਾ ਦੇ ਭਾਂਬੜ ਹੋਰ ਉੱਚੇ ਉੱਠਦੇ ਜਾਂਦੇ ਨੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਮਨ ਪਰੇ ਪਰੇ ਹੀ ਕੋ ਲੁਜੀ ਹੈ।
ਤਪ ਤਪ ਖਪੈ ਬਹੁਤ ਬੇਕਾਰ,
ਵਿਕਾਰਾਂ ਦੇ ਵਿੱਚ ਲੱਗੀ ਹੋਈ ਸਾਡੀ ਜਿੰਦ ਬਾਰ ਬਾਰ ਇਸ ਤਪਸ਼ ਨੂੰ ਮਹਿਸੂਸ ਕਰ ਰਹੀ ਹੈ, ਅੰਦਰ ਸੜਾਂਦ ਬਣੀ ਹੋਈ ਹੈ, ਜਿਸ ਦੇ ਕਾਰਨ ਕਰਕੇ ਮਨੁੱਖ ਮਾਨਸਿਕ ਤੌਰ 'ਤੇ ਪਰੇਸ਼ਾਨ। ਜਿਵੇਂ ਅਸੀਂ ਅੱਜ ਦੇ ਮਨੁੱਖ ਦੀ ਗੱਲ ਕਰ ਲਈਏ, ਕੋਈ ਵਿਰਲਾ ਹੋਵੇਗਾ ਰੱਬ ਦਾ ਪਿਆਰਾ, ਜਿਹੜੇ ਅੰਦਰ ਠੰਡਕ ਹੋਵੇ, ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਿਆ ਹੋਵੇ, ਮੈਨੂੰ ਕਹਿ ਲੈਣ ਦੇਣਾ, ਕਿਉਂਕਿ ਇਹ ਸੱਚੇ ਦਾ ਤਖਤ ਹੈ ਅਤੇ ਸੱਚੇ ਦੇ ਤਖਤ 'ਤੇ ਬੈਠ ਕੇ ਸੱਚ ਕਹਿ ਦੇਣਾ ਚਾਹੀਦਾ ਹੈ। ਭਾਵੇਂ ਕੋਈ ਬਾਣੀ ਪੜ੍ਹਨ ਵਾਲਾ ਅਖੰਡ ਪਾਠੀ ਹੋਵੇ, ਭਾਵੇਂ ਉਹ ਗੁਰੂ ਘਰ ਦਾ ਕੀਰਤਨੀਆ ਹੋਵੇ, ਅਤੇ ਭਾਵੇਂ ਕੋਈ ਮੇਰੇ ਵਰਗਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਵਾਲਾ ਹੋਵੇ, ਜਾਂ ਕਿਸੇ ਨੇ ਆਪਣੇ ਆਪ ਨੂੰ ਧਰਮੀ ਵਿਖਾਉਣ ਦੇ ਵਾਸਤੇ ਢੌਂਗ ਰਚਿਆ ਹੋਵੇ, ਪਰੰਤੂ ਜਿੰਨੀ ਦੇਰ ਤੱਕ ਗੁਰੂ ਦਾ ਸ਼ਬਦ ਹਿਰਦੇ ਵਿੱਚ ਨਹੀਂ ਵੱਸਦਾ, ਓਨੀ ਦੇਰ ਤੱਕ ਅਸੀਂ ਹਰ ਵੇਲੇ ਸੜਾਉਣ ਦੇ ਅਧੀਨ ਹਾਂ। ਚਾਹੇ ਸਾਡੇ ਮਨ ਦੇ ਵਿੱਚ ਸ਼ੌਹਰਤ ਦੀ ਲਲਸਾ ਹੋਵੇ, ਅਹੁਦੇ ਦੀ ਲਲਸਾ ਹੋਵੇ, ਧਨ ਦੌਲਤ ਆਦਿ ਦੀ ਲਲਸਾ ਹੋਵੇ, ਬਲਕਿ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਨੂੰ ਮਾਨਣ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਲੱਗਿਆ ਹੋਇਆ ਵਿਅਕਤੀ ਹਰ ਵੇਲੇ ਇਸ ਤਪਸ਼ ਨੂੰ ਮਹਿਸੂਸ ਕਰ ਰਿਹਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਦਾ ਮੂਲ ਕਾਰਨ ਕੀ ਹੈ।
ਜੈ ਤਨ ਬਾਣੀ ਵਿਸਰ ਜਾਏ,
ਕਹਿੰਦੇ ਅਸਲ ਵਿੱਚ ਭਾਈ ਜਨੋ, ਜਿਸ ਸਰੀਰ ਦੇ ਵਿੱਚੋਂ ਬਾਣੀ ਵਿਸਰ ਜਾਵੇ, ਇੱਕ ਹੈ ਬਾਣੀ ਇੱਕ ਹੈ ਗੁਰਬਾਣੀ। ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਗਈ ਬਾਣੀ, ਬਾਣੀ ਦਾ ਅਰਥ ਹੈ ਬੋਲ, ਪਰੰਤੂ ਇੱਥੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਗੁਰਬਾਣੀ ਦੀ ਗੱਲ ਕੀਤੀ ਹੈ, ਜਿਸ ਹਿਰਦੇ ਦੇ ਵਿੱਚੋਂ ਗੁਰੂ ਦੀ ਬਾਣੀ ਵਿਸਰ ਜਾਵੇ, ਗੁਰੂ ਦੀ ਯਾਦ ਵਿਸਰ ਜਾਵੇ। ਕਿਉਂਕਿ ਬਾਰ ਬਾਰ ਮੇਰੇ ਸਤਿਗੁਰਾਂ ਨੇ ਕਿਹਾ ਸੀ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਹ ਸਤਿਗੁਰਾਂ ਦੇ ਬੋਲ ਸਦੀਮ ਕਾਲ ਸੱਚੇ ਨੇ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨਵੇਂ ਲਾਲੋ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜੋ ਉਸ ਸੱਚੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਤਿਗੁਰਾਂ ਦੇ ਹਿਰਦੇ ਅੰਦਰ ਪ੍ਰਕਾਸ਼ ਕੀਤਾ, ਉਹ ਗਿਆਨ ਦੇ ਸ਼ਬਦ ਗੁਰੂ ਦੀ ਬਾਣੀ, ਜਿਸ ਦੇ ਨਾਲ ਸਾਡੇ ਜੀਵਨ ਨੂੰ ਆਨੰਦ ਮਿਲਦਾ ਹੈ। ਮੈਂ ਇੱਥੇ ਇੱਕ ਹੋਰ ਬੇਨਤੀ ਕਰਾਂਗਾ, ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਕੁਝ ਕੁ ਸਾਖੀਆਂ ਨੂੰ ਆਧਾਰ ਬਣਾ ਕੇ ਅਸੀਂ ਕਹਿਣ ਲੱਗ ਪੈਂਦੇ ਹਾਂ ਜੀ ਗੁਰਬਾਣੀ ਵੇਦਾਂ ਦਾ ਸਾਰ ਹੈ, ਸਿਮਰਤੀਆਂ ਦਾ ਸਾਰ ਹੈ, ਗੁਰਮੁਖੋ ਬਿਲਕੁਲ ਨਹੀਂ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੇਰਾ ਸਤਿਗੁਰੂ ਕਹਿ ਰਿਹਾ ਹੈ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਤੇ ਦੋ ਅੰਮ੍ਰਿਤ ਬੋਲ ਮੈਂ ਆਪ ਜੀ ਨਾਲ ਸਾਂਝੇ ਕੀਤੇ ਨੇ, ਦੁਬਾਰਾ ਰਿਪੀਟ ਕਰ ਦੇਵਾਂ। ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸੋ ਸਪਸ਼ਟ ਹੋ ਜਾਂਦਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਵੇ ਬਾਣੀ ਕਿਸੇ ਵੇਦਾਂ ਸਿਮਰਤੀਆਂ ਦਾ ਸਾਰ ਨਹੀਂ ਬਲਕਿ ਤੁਰਕੀ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਆਓ ਹੁਣ ਥੋੜ੍ਹਾ ਜਿਹਾ ਇਸ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਕਹਿੰਦੇ ਇਹ ਜਿਹੜੀ ਗੁਰੂ ਦੀ ਬਾਣੀ ਹੈ ਨਾ ਭਾਈ, ਅਸਲ ਵਿੱਚ ਇਹ ਬਾਣੀ ਗੁਰੂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਨਿਰੰਕਾਰ ਦਾ ਸਰਗਣ ਸਰੂਪ ਹੈ। ਇਹ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਦਾ ਰੂਪ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੋਏ। ਪਰੰਤੂ ਅਸੀਂ ਗੁਰਬਾਣੀ ਨੂੰ ਕੇਵਲ ਤੇ ਕੇਵਲ ਰੁਮਾਲੇ ਚੜ੍ਹਾਉਣ ਤੱਕ ਰਹਿ ਗਏ, ਕੇਵਲ ਅਸੀਂ ਨਮਸਕਾਰ ਕਰਨ ਤੱਕ ਰਹਿ ਗਏ। ਜਿਹੜੀ ਗੱਲ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਈ ਸੀ ਉਹਨੂੰ ਅਸੀਂ ਸਮਝਣ ਤੋਂ ਵਿਰਵੇ ਰਹਿ ਗਏ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਗੁਰੂ ਦੇ ਦੁਆਰਾ ਕੋਈ ਵਿਰਲਾ ਹੈ ਜਿਹਨੂੰ ਸਮਝ ਪਈ, ਜਿਹਨੇ ਇਸ ਬਾਣੀ ਨੂੰ ਵਿਚਾਰਿਆ, ਕਿਉਂਕਿ ਗੁਰਬਾਣੀ ਵਿਚਾਰਨ ਵਾਸਤੇ ਹੈ। ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਾਣੀ ਹੈ। ਇਸ ਬਾਣੀ ਨੂੰ ਜਿਹਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਉਹਨੂੰ ਆਪਣੇ ਸਰੀਰ ਦੇ ਅੰਦਰ ਅੰਤਰ ਆਤਮੇ ਹੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਦਾਰ ਹੋ ਗਏ। ਹਰ ਮੰਦਰ ਇਹ ਸਰੀਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਗੁਰਸਿੱਖ, ਹੇ ਭਾਈ, ਇਸ ਬਾਣੀ ਨੂੰ ਪੜ੍ਹ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਹੁਣ ਦੇਖੋ, ਸਤਿਗੁਰਾਂ ਨੇ ਇਹ ਨਹੀਂ ਕਿਹਾ ਕਿ ਕੇਵਲ ਅਖੰਡ ਪਾਠੀ ਸਿੰਘਾਂ ਨੂੰ ਸੰਬੋਧਨ ਹੋ ਕੇ ਜਾਂ ਗੁਰੂ ਘਰ ਦੇ ਕੀਰਤਨੀਆਂ ਨੂੰ ਜਾਂ ਕਥਾਵਾਚਕਾਂ ਨੂੰ। ਗੁਰੂ ਦਾ ਹੁਕਮ ਜਿਹੜਾ ਹੈ ਉਹ ਸਮੁੱਚੀ ਮਾਨਵਤਾ ਦੇ ਵਾਸਤੇ ਹੈ, ਸਮੁੱਚੇ ਸਿੱਖ ਜਗਤ ਵਾਸਤੇ ਹੈ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਗੁਰੂ ਕੀ ਬਾਣੀ ਹੈ, ਸ਼੍ਰੋਮਣੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੇ, ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਜਿਵੇਂ ਜਿਵੇਂ ਅਸੀਂ ਬਾਣੀ ਤੋਂ ਦੂਰ ਹੁੰਦੇ ਗਏ, ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਤੋਂ ਵੇਸਲੇ ਹੋ ਗਏ, ਜੈ ਤਨ ਬਾਣੀ ਵਿਸਰ ਜਾਏ, ਫਿਰ ਹਾਲਤ ਸਾਡੀ ਕਿਸ ਤਰ੍ਹਾਂ ਦੀ ਹੋਈ? ਆਓ ਸਰਵਣ ਕਰਦੇ ਹਾਂ।
ਜੋ ਪੱਕਾ ਰੋਗੀ ਵਿਲ ਲਾਏ,
ਜਿਵੇਂ ਪੱਕੇ ਰੋਗ ਦਾ ਪੀੜਤ ਕਿਸੇ ਨੂੰ ਕੋੜ ਹੋਇਆ ਹੋਵੇ, ਤੋ ਹਰ ਵੇਲੇ ਵਿਲ ਲਾਉਂਦਾ ਹੈ, ਤੜਫਦਾ ਹੈ, ਹਾਏ ਹਾਏ ਕਰਦਾ ਹੈ, ਵਿਲਕਦਾ ਫਿਰਦਾ ਹੈ। ਮੈਂ ਕਹਿੰਦਾ ਹੈ ਕਿ ਮੇਰੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਗੁਰਮੁਖੋ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਵੱਡੇ ਸਤਿਗੁਰਾਂ ਦੀ ਜਾਂ ਉਹਨਾਂ ਦੀ ਉਚਾਰਨ ਕੀਤੀ ਗਈ ਬਾਣੀ ਜਾਂ ਜੋ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਭਗਤ ਸਾਹਿਬਾਨ ਦੀ ਇਕੱਤਰ ਕੀਤੀ ਗਈ ਬਾਣੀ ਨੂੰ ਸੰਪਾਦਨਾ ਕਰਦੇ ਸਮੇਂ ਇਸ ਮਹਾਨ ਗ੍ਰੰਥ ਦੀ ਸੰਪਾਦਨਾ ਕੀਤੀ ਕਲਯੁਗੀ ਜੀਵਾਂ ਦੇ ਆਧਾਰ ਕਰਨ ਵਾਸਤੇ। ਔਰ ਇਸ ਦਾ ਪਹਿਲਾ ਪਾਵਨ ਪ੍ਰਕਾਸ਼ ਸਨ 1604 ਦੇ ਵਿੱਚ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤਾ ਗਿਆ, ਅਤੇ ਤਦੋਂ ਇਸ ਮਹਾਨ ਗ੍ਰੰਥ ਦੇ ਮਹਾਨ ਆਤਮਈ ਬ੍ਰਹਮ ਅਵਸਥਾ ਦੇ ਪਾਤਰ ਬਾਬਾ ਬੁੱਢਾ ਸਾਹਿਬ ਜੀ ਦੀ ਗ੍ਰੰਥੀ ਸਿੰਘ ਵਜੋਂ ਚੋਣ ਹੋਈ। ਇਹ ਬਾਣੀ ਸੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਇਤਿਹਾਸਕਾਰਾਂ ਦੇ ਮੁਤਾਬਕ, ਜਿਸ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਭਾਵੇਂ ਕਿ ਅਜੇ ਗੁਰੂ ਦੀ ਪਦਵੀ ਨਹੀਂ ਮਿਲੀ ਪਰ ਮੇਰੇ ਸਤਿਗੁਰੂ ਹੋਣ ਕਰਕੇ ਮੈਂ ਸਤਿਕਾਰ ਸਹਿਤ ਇਹੀ ਕਹਾਂਗਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ। ਸੋ ਇਸ ਮਹਾਨ ਗ੍ਰੰਥ ਦਾ ਜਿਸ ਦਿਨ ਤੋਂ ਪ੍ਰਕਾਸ਼ ਹੋ ਗਿਆ, ਮੇਰੇ ਪੰਜਵੇਂ ਪਾਤਸ਼ਾਹ ਜੀ ਉਸ ਦਿਨ ਤੋਂ ਪੁੰਜੇ ਆਸਣ ਲਗਾ ਲੈਂਦੇ ਸਨ। ਇੰਨਾ ਸਤਿਕਾਰ ਸੀ ਗੁਰਬਾਣੀ ਦਾ। ਔਰ ਇਹ ਗੁਰਬਾਣੀ ਸੱਚ ਸੀ, ਪਰ ਇਹ ਗੁਰਬਾਣੀ ਜਿਹੜੀ ਸੀ ਉਹਨਾਂ ਲੋਕਾਂ ਨੂੰ ਚੰਗੀ ਨਾ ਲੱਗੀ ਜਿਨ੍ਹਾਂ ਲੋਕਾਂ ਨੇ ਮਾਨਵਤਾ ਦੀ ਮਾਨਸਿਕ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਹੋਇਆ ਵਹਿਮਾਂ ਭਰਮਾਂ ਕਰਮਕਾਂਡਾਂ ਅਤੇ ਪਖੰਡ ਆਦਿ ਵਿੱਚ ਧਕੇਲ ਕੇ ਆਪਣੀ ਲੁੱਟ ਅਤੇ ਕੁੱਟ ਦਾ ਸ਼ਿਕਾਰ ਬਣਾ ਲਿਆ। ਮੈਂ ਸੰਖੇਪ ਦੇ ਵਿੱਚ ਥੋੜ੍ਹੇ ਥੋੜ੍ਹੇ ਵੇਰਵੇ ਦੇਵਾਂਗਾ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਨਹੀਂ ਸੀ ਕੀਤਾ, ਪਰ ਇਹ ਦੱਸਿਆ ਸੀ ਜਨੇਊ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਹੈ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕੱਤ। ਵਿਪਰਵਾਦ ਨੂੰ ਇਹ ਗੱਲ ਚੰਗੀ ਨਾ ਲੱਗੀ, ਪੁਰੋਹਿਤ ਨੂੰ ਗੱਲ ਇਹ ਚੰਗੀ ਨਾ ਲੱਗੀ, ਬੜਾ ਮਨ ਦੁਖਿਆ ਸੀ। ਹੁਣ ਇਸ ਤਰ੍ਹਾਂ ਦਾ ਜਨੇਊ ਅਸੀਂ ਕਿੱਥੋਂ ਲਿਆਈਏ, ਕਿਵੇਂ ਪਾਈਏ? ਦੂਸਰੀ ਸੱਟ ਉਦੋਂ ਵੱਜੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਵਾਸਤੇ ਜਾਂਦੇ ਨੇ, ਅਗਨੀ ਬੇਦੀ ਦੇ ਨਾਲ ਫੇਰੇ ਕਰਨ ਦੀ ਗੱਲ ਆਈ, ਤਦੋਂ ਮੇਰੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ, ਅਸੀਂ ਅਗਨੀ ਬੇਦੀ ਦੇ ਨਾਲ ਫੇਰੇ ਨਹੀਂ ਲਵਾਂਗੇ। ਤਦੋਂ ਐਸੇ ਹੀ ਕੁਝ ਸ਼ੈਤਾਨੀ ਵਿਪਰਾਂ ਦੇ ਵੱਲੋਂ ਕੁਝ ਧੀਆਂ ਭੈਣਾਂ ਨੂੰ ਚੁੱਕ ਚੁਕਾ ਕੇ ਕੰਧ ਡੇਗਣ ਦਾ ਯਤਨ ਵੀ ਕੀਤਾ ਗਿਆ ਸੀ, ਜਿਹੜੀ ਅੱਜ ਵੀ ਕੰਧ ਗੁਰਦੁਆਰਾ ਕੰਧ ਸਾਹਿਬ ਬਟਾਲੇ ਦੇ ਵਿੱਚ ਸ਼ੋਭਤ ਹੈ। ਗੁਰਬਾਣੀ ਸੱਚ ਸੀ। ਅਕਬਰ ਦੇ ਵੇਲੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਜਾ ਕੇ ਕਿ ਜੋ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬੇ ਪਾਸ ਬਣਾਇਓ, ਜੋ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਬੈਠੇ ਨੇ, ਜੋ ਉਹਨਾਂ ਦੇ ਕੋਲ ਰਚਨਾ ਹੈ, ਜੋ ਬਾਣੀ ਹੈ, ਉਹਦੇ ਵਿੱਚ ਮੁਹੰਮਦ ਸਾਹਿਬ ਦੇ ਉਲਟ ਲਿਖਿਆ ਗਿਆ ਹੈ, ਦੇਵੀ ਦੇਵਤਿਆਂ ਦੀ ਭੰਡਣੀ ਕੀਤੀ ਗਈ ਹੈ, ਪਰ ਰਾਜਾ ਅਕਬਰ ਜਿਹੜਾ ਸੀ ਉਹਦੇ ਵਿੱਚ ਕਾਲਾ ਪਾਣੀ ਸੀ। ਭਾਈ ਜੇਠਾ ਜੀ ਜੋ ਬਾਅਦ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਣਦੇ ਨੇ, ਔਰ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨੂੰ ਸਵੀਕਾਰ ਕਰਦਿਆਂ ਹੋਇਆ ਤਿਨ੍ਹਾਂ ਨੇ ਰਾਜੇ ਅਕਬਰ ਨੂੰ ਜਦੋਂ ਇਸ ਗੁਰਬਾਣੀ ਦੇ ਪਾਠ ਨੂੰ ਸਰਵਣ ਕਰਵਾਇਆ ਤੇ ਰਾਜੇ ਅਕਬਰ ਨੂੰ ਵੀ ਨਮਸਕਾਰ ਕਰਨ ਵਾਸਤੇ ਮਜਬੂਰ ਹੋਣਾ ਪਿਆ, ਤੇ ਪ੍ਰਿੰਸੀਪਲ ਸਤਬੀਰ ਸਿੰਘ ਦੇ ਮੁਤਾਬਕ ਸੰਨ 1565 ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਰਾਜਾ ਅਕਬਰ ਆਇਆ, ਔਰ ਪਹਿਲੇ ਪੰਗਤ ਪਾਸ਼ੇ ਸੰਗਤ ਗੁਰਮਤ ਸਿਧਾਂਤ ਗੁਰਮਤ ਆਦਰਸ਼ ਸਿੱਖ ਰਹੁ ਰੀਤਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਸੀ ਕਿ ਉਸਨੇ ਗੁਰੂ ਘਰ ਦੇ ਨਾਂ ਜ਼ਗੀਰ ਲਾਉਣ ਦੀ ਪੇਸ਼ਕਸ਼ ਕੀਤੀ। ਮੇਰੇ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਗੁਰੂ ਕੇ ਲੰਗਰਾਂ ਵਾਸਤੇ, ਪਰਿਵਾਰ ਵਾਸਤੇ ਕਿਹਾ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ, ਫਿਰ ਵੀ ਸ਼ਰਧਾਲੂ ਰੂਪ ਦੇ ਵਿੱਚ ਉਹ ਕੁਝ ਪਿੰਡਾਂ ਦੀ ਜਗੀਰ ਜਿਹੜੀ ਸੀ ਗੁਰੂ ਨਾਨਕ ਦੇ ਘਰ ਜਿਹੜੀ ਸੀ ਉਹ ਲਾ ਗਿਆ ਸੀ ਸ਼ਰਧਾਲੂ ਰੂਪ ਦੇ ਵਿੱਚ। ਇੱਥੇ ਹੀ ਬਸ ਨਾ ਹੋਈ, ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਪਹਿਲਾਂ ਪ੍ਰਕਾਸ਼ ਕੀਤਾ, ਅਤੇ ਉਸ ਸਮੇਂ ਭਾਵੇਂ ਘਰ ਦੇ ਵਿੱਚੋਂ ਬਾਬਾ ਪ੍ਰਿਥੀ ਚੰਦ ਜਿਹੜਾ ਸੀ ਜਿਹਨੇ ਬੜੀ ਵਿਰੋਧਤਾ ਕੀਤੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਮਿਲਣ ਦੀ, ਬੜੇ ਸਰਕਾਰ ਦੇ ਨਾਲ ਉਹਨੇ ਗੰਢ ਧੁੱਪ ਕੀਤੇ ਸੀ, ਚਾਹੇ ਉਹ ਸੁਲਹੀ ਖਾਂ ਹੋਵੇ, ਚਾਹੇ ਉਹ ਸੁਲੱਭੀ ਖਾਂ ਹੋਵੇ, ਚਾਹੇ ਉਹ ਬੀਰਬਲ ਹੋਵੇ, ਮਹੇਸ਼ ਦਾਸ ਭੱਟ ਜੀ ਦਾ ਪੂਰਾ ਨਾਂ ਸੀ, ਬੜੇ ਯਤਨ ਕੀਤੇ। ਔਰ ਇੱਥੋਂ ਤੱਕ ਸਮਾਂ ਬਣਦਾ ਗੁਰਮੁਖੋ, 1590 ਵਿੱਚ ਉਹ ਤਰਨ ਤਾਰਨ ਦੀ ਮੋੜੀ ਗੱਡੀ ਨਾ, ਅਤੇ ਤਰਨ ਤਾਰਨ ਦੇ ਨੇੜੇ ਇੱਕ ਪਿੰਡ ਪੈਂਦਾ ਹੈ ਪੱਖੋ ਕੇ, ਨਹਿਰ ਦੇ ਕੰਢੇ ਇੱਕ ਸਖੀ ਸਰਵਰੀਏ ਦੀ ਜਗ੍ਹਾ ਸੀ ਜਿਹਨੂੰ ਅੱਜ ਕੱਲ੍ਹ ਅਸੀਂ ਕਹਿ ਦਿੰਦੇ ਸ਼ੇਖ ਪਤਾ। ਬਹੁਤ ਸਾਰੇ ਸਿੱਖ ਜਿਨ੍ਹਾਂ ਨੂੰ ਪਤਾ ਨਹੀਂ, ਬੇਸਮਝੀ ਦੇ ਵਿੱਚ ਅੱਜ ਉੱਥੇ ਖੀਰ ਲੈ ਕੇ ਜਾਂਦੇ ਨੇ, ਦੁੱਧ ਲੈ ਕੇ ਜਾਂਦੇ ਨੇ, ਮੈਂ ਤਾਂ ਬੇਨਤੀ ਕਰਨ ਲੱਗਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਵਿਰੋਧਤਾ ਕਰਨ ਦੇ ਵਿੱਚ ਔਰ ਉਹਨਾਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਇਹ ਵੀ ਇੱਕ ਬੰਦਾ ਇਨਵੋਲਵ ਸੀ, ਕਿਉਂਕਿ ਜਦੋਂ ਪਾਵਨ ਸਰੋਵਰ ਦੇ ਪੱਕਿਆਂ ਕਰਨ ਵਾਸਤੇ ਇੱਟਾਂ ਦੇ ਆਵੇ ਚਾੜੇ ਗਏ ਤੇ ਸ਼ੇਖ ਫਤਿਹ ਨੇ ਨੂਰਦੀਨ ਦੇ ਮੁੰਡੇ ਅਮੀਰਦੀਨ ਔਰ ਅਮਾਨਤ ਖਾਂ ਨੂੰ ਕਹਿ ਕੇ ਸਾਰੀਆਂ ਇੱਟਾਂ ਚੁਕਵਾ ਕੇ ਨੂਰਦੀਨ ਹਵੇਲੀ ਬਣਾ ਲਈ ਸੀ, ਜੋ 1768 ਦੇ ਵਿੱਚ ਬੁੱਧ ਸਿੰਘ ਫੈਜ਼ਲਪੁਰੀ ਦੀ ਮਿਸਲ ਦੇ ਵੱਲੋਂ ਇਹ ਸਾਰੀਆਂ ਇੱਟਾਂ ਦੇੜ ਕੇ ਫਿਰ ਜਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਪਾਵਨ ਸਰੋਵਰ 'ਤੇ ਲਗਾਈਆਂ ਸੀ। ਔਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਮੇਰੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁੱਖ ਅਕਾਲ ਬੁੰਗੇ ਦੀ ਰਚਨਾ ਕੀਤੀ 1609 ਦੇ ਵਿੱਚ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਆਓ ਗੁਰਦਾਸ ਬਣਾਇਓ, ਔਰ ਜਿਸ ਨੂੰ ਅੱਜ ਅਸੀਂ ਬੜੇ ਸਤਿਕਾਰ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਹਾਂ। ਔਰ ਇੱਥੇ ਜਿਹੜੇ ਆਮ ਸਾਡੇ ਸਮਾਜਿਕ ਝਗੜੇ 'ਚ ਮਿਲਦੇ ਸੀ ਉਹਨਾਂ ਨੂੰ ਹੱਲ ਕੀਤਾ ਜਾਂਦਾ ਸੀ, ਢਾਡੀ ਵਾਰਾਂ ਗਾਉਂਦੇ ਸੀ, ਕਿਉਂਕਿ ਹਾਲਾਤ ਜਿਵੇਂ ਸਾਡੇ ਸਤਿਗੁਰਾਂ ਨੇ ਗੁਰਬਾਣੀ ਅੰਦਰ ਕਹਿਣੇ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ। ਜਿਹੜੇ ਲੋਕ ਮਾਨਸਿਕ ਤੌਰ 'ਤੇ ਮੁਰਦਾ ਹੋ ਚੁੱਕੇ ਸੀ ਉਹਨਾਂ ਦੇ ਵਿੱਚ ਇਹ ਸਪਿਰਿਟ ਭਰਨ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 4 ਜੰਗਾਂ ਲੜੀਆਂ। ਜਦੋਂ 4th ਜੰਗ ਕਰਤਾਰਪੁਰ ਦੀ ਲੜ ਕੇ ਕੀਰਤਪੁਰ ਨੂੰ ਚੱਲੇ ਤੇ ਉਹਨਾਂ ਦੇ ਪੋਤਰੇ ਬਾਬਾ ਧੀਰ ਮੱਲ ਨੇ, ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਸੀ, ਉਹ ਲੁਕਾ ਲਿਆ ਸੀ, ਦਿੱਤਾ ਨਹੀਂ ਸੀ। ਔਰ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨੂੰ ਪੜ੍ਹਦੇ ਆ ਤੇ ਗੁਰਸਿੱਖ ਬਾਣੀ ਪੜ੍ਹਦੇ ਆਉਂਦੇ ਨੇ, ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਤੁਰੰਤ ਉੱਠਦੇ ਨੇ, ਭਾਵੇਂ ਚੋਟ ਲੱਗਦੀ ਹੈ, ਸਿੱਖ ਪੁੱਛਦੇ ਵੀ ਨੇ ਤੇ ਦੱਸ ਦਿੱਤਾ ਜਾਂਦਾ ਹੈ ਕਿ ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਪੜ੍ਹਦਾ ਆ ਰਿਹਾ ਹੋਵੇ ਤੇ ਅੰਮ੍ਰਿਤ ਰਸ ਹੈ, ਸਤਿਗੁਰੂ ਜੀ ਬਾਣੀ ਵੀ ਤਾਂ ਤੁਹਾਡੀ ਹੈ। ਕਹਿੰਦੇ ਨੇ ਬਾਣੀ ਤੁਰ ਕੀ ਹੈ, ਅਕਾਲ ਦੀ ਬਾਣੀ ਹੈ, ਇਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਗੁਰੂ ਹਰਿਰਾਇ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਵਾਸਤੇ ਇੱਕ ਗੁਰਬਾਣੀ ਦੀ ਪਾਵਨ ਪੰਕਤੀ ਦਾ ਇੱਕ ਸ਼ਬਦ ਜਿਹੜਾ ਸੀ ਆਪਣੇ ਢੰਗ ਨਾਲ ਪੇਸ਼ ਕੀਤਾ ਸੀ, ਜਾਂ ਸ਼ੌਹਰਤ ਵਾਸਤੇ ਜਾਂ ਦੌਲਤ ਵਾਸਤੇ, ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹਨੂੰ ਕੱਟ ਕੇ ਕੀਤਾ ਸੀ, ਮਿੱਟੀ ਬੇਈਮਾਨ ਕੀ, ਸਤਿਗੁਰਾਂ ਨੇ ਇਹਨੂੰ ਮੂੰਹ ਨਹੀਂ ਸੀ ਲਾਇਆ। 8ਵੇਂ ਪਾਤਸ਼ਾਹ ਗੁਰਬਾਣੀ ਦਾ ਬਹੁਤ ਪ੍ਰਚਾਰ ਅਤੇ ਪ੍ਰਸਾਰ ਕੀਤਾ, ਭਾਵੇਂ ਉਹ ਛੋਟੀ ਆਜੂ ਦੇ ਵਿੱਚ ਹੀ ਇਸ ਸੰਸਾਰ ਤੋਂ 5 ਭੂਤਕ ਸਰੀਰ ਨੂੰ ਛੱਡ ਕੇ ਵਾਹਿਗੁਰੂ ਜੀ ਦੇ ਨਾਲ ਅਭੇਦ ਹੋ ਗਏ। 9ਵੇਂ ਪਾਤਸ਼ਾਹ ਜੀ ਨੇ ਬਾਣੀ ਰਚੀ, ਜੋ ਬਾਅਦ ਵਿੱਚ ਮੇਰੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ, ਇਹ ਸਾਰੀ ਬਾਣੀ ਜਿਹੜੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਨਾਲ ਦਰਜ ਕਰਕੇ ਇਸ ਮਹਾਨ ਗ੍ਰੰਥ ਦੀ ਰਚਨਾ ਕਰ ਦਿੱਤੀ। ਭਾਈ ਮਨੀ ਸਿੰਘ ਜੀ ਦੇ ਸਹਿਯੋਗ ਦੇ ਸਦਕਾ, ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਲਿਖਾਰੀ ਵਜੋਂ ਸਹਿਯੋਗ ਲਿਆ ਸੀ। ਖੈਰ, ਕਲਗੀਧਰ ਪਾਤਸ਼ਾਹ ਜੀ ਨੇ ਕੇਵਲ ਸਾਨੂੰ ਬਾਣੀ ਨਾਲ ਹੀ ਜੋੜਿਆ ਨਹੀਂ, ਸਾਨੂੰ ਖਾਲਸਾ ਪੰਥ ਦੀ ਸਿਰਜਣਾ ਕਰਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਨੂੰ ਬਾਣੀ ਦੇ ਨਾਲ ਬਾਣਾ ਵੀ ਦੇ ਦਿੱਤਾ, ਗੁਰਸਿੱਖ ਬਾਣੀ ਅਤੇ ਬਾਣੇ ਦਾ ਧਾਰਨੀ ਬਣ ਗਿਆ। ਅੱਜ ਅਸੀਂ ਬਾਣੀ ਤੋਂ ਵੀ ਦੂਰ ਹੁੰਦੇ ਜਾ ਰਹੇ ਅਤੇ ਬਾਣੇ ਤੋਂ ਵੀ ਦੂਰ ਹੁੰਦੇ ਜਾ ਰਹੇ, ਇਹ ਬੜਾ ਇੱਕ ਸੰਵੇਦਨਸ਼ੀਲ ਅਤੇ ਚਿੰਤਾ ਦਾ ਵਿਸ਼ਾ ਜੇ। ਗੁਰਬਾਣੀ ਜਿਹੜੀ ਹੈ ਉਹ ਸਾਨੂੰ ਆਤਮਕ ਬਲ ਵੀ ਦਿੰਦੀ ਹੈ ਔਰ ਸਰੀਰਕ ਬਲ ਬਣਾਈ ਰੱਖਣ ਵਾਸਤੇ ਵੀ ਪ੍ਰੇਰਨਾ ਦਿੰਦੀ ਹੈ। ਗੁਰੂ ਦੀ ਬਾਣੀ ਜਿਹੜੀ ਉਹ ਮਾਨਵਤਾ ਨੂੰ, ਸਿੱਖ ਨੂੰ ਸੰਤ ਵੀ ਬਣਾਉਂਦੀ ਹੈ ਅਤੇ ਸਿਪਾਹੀ ਵੀ ਬਣਾਉਂਦੀ ਹੈ। ਜਿਵੇਂ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂੰਜਨ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਜਾਓ ਤੋ ਪ੍ਰੇਮ ਖੇਲਣ ਕਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੇ ਤਿਸ ਜੋਨੀ ਫਿਰਨਾ, ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰੇ ਪ੍ਰਵਾਣੋ। ਇਹ ਗੁਰੂ ਦੀ ਬਾਣੀ ਜਿਹੜੀ ਹੈ ਇਹ ਸਿੱਖ ਨੂੰ ਸੰਤ ਵੀ ਬਣਾਉਂਦੀ ਹੈ ਅਤੇ ਸਿਪਾਹੀ ਵੀ। ਮੇਰੇ ਪਾਤਸ਼ਾਹ ਜੀ ਨੇ 5 ਕਕਾਰੀ ਵਰਦੀ ਪਵਾ ਦਿੱਤੀ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਿਆਨ ਖੜਗ ਅਤੇ ਲੋਹ ਖੜਗ ਮੀਰੀ ਪੀਰ ਦੀਆਂ 2 ਤਲਵਾਰਾਂ ਜੋ ਸਾਨੂੰ ਅੰਦਰੂਨੀ ਦੁਸ਼ਮਣਾਂ ਤੋਂ ਵੀ ਬਚਾਉਂਦੀਆਂ ਨੇ ਅਤੇ ਲੋਹ ਖੜਗ ਸਾਨੂੰ ਬਹਿਰੂਨੀ ਦੁਸ਼ਮਣਾਂ ਤੋਂ ਬਚਾਉਂਦੀ ਹੈ। ਅੱਜ ਅਸੀਂ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ, ਮੈਂ ਅੱਗੇ ਜਾ ਕੇ ਇਸ ਦੇ ਸੰਬੰਧ ਵਿੱਚ ਵਿਚਾਰ ਕਰਾਂਗਾ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਣ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ ਰਹਾਓ। ਆਓ ਇਸ ਤੋਂ ਅੱਗੇ ਸਰਵਣ ਕਰਦੇ ਹਾਂ।
ਜਿਨ ਕੰਨ ਕੀਤੇ ਅੱਖੀ ਨਾਕ,
ਜਿਸ ਮਾਲਕ ਵਾਹਿਗੁਰੂ ਜੀ ਨੇ ਤੈਨੂੰ ਅੱਖਾਂ ਦਿੱਤੀਆਂ ਨੇ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾ ਰੂਪ ਹੈ। ਇਹ ਸੰਸਾਰ ਵਿੱਚ ਵਸਦੇ ਨਿਰੰਕਾਰ ਦੇ ਦਦਾਰ ਕਰਨੇ ਸੀ, ਇਸ ਕੁਦਰਤ ਵਿੱਚ ਵਸਦੇ ਕਾਦਰ ਦੇ ਦੀਦਾਰ ਕਰਨੇ ਸੀ। ਮਾਲਕ ਨੇ ਕਿਰਪਾ ਕੀਤੀ, ਤੈਨੂੰ ਇਹ ਮਨੁੱਖੀ ਸਰੀਰ ਦਿੱਤਾ, ਤੈਨੂੰ ਅੱਖਾਂ ਦਿੱਤੀਆਂ, ਤੈਨੂੰ ਨੱਕ ਦਿੱਤਾ।
ਜਿਨ ਜਿਹਵਾ ਦਿੱਤੀ ਬੋਲੇ ਤਾਤ।
ਜਿਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਕਿਰਪਾ ਕਰਕੇ ਟੁੱਟ ਕੇ ਤੈਨੂੰ ਇਹ ਜ਼ਬਾਨ ਦਿੱਤੀ ਜੋ ਬੜੀ ਕਾਹਲੀ ਦੇ ਨਾਲ ਬੜੀ ਜਲਦੀ ਨਾਲ ਬੋਲਦੀ ਹੈ, ਪਰ ਤੂੰ ਇਹ ਕੀਤੀਆਂ ਹੋਈਆਂ ਮਹਾਨ ਬਖਸ਼ਿਸ਼ਾਂ ਨੂੰ ਸਮਝਣਾ ਸਕਿਆ। ਤੂੰ ਕੇਵਲ ਦੁਨੀਆਂ ਦੀਆਂ ਸੁਗੰਧੀਆਂ ਆਪਦੇ ਵਿੱਚ ਲੱਗਾ ਰਿਹਾ, ਤੂੰ ਕੇਵਲ ਇਹਨਾਂ ਅੱਖਾਂ ਦੇ ਨਾਲ ਪਰ ਤਨ ਅਤੇ ਪਰ ਤਨ ਰੂਪ ਨੂੰ ਮੰਦੀ ਨਜ਼ਰ ਨਾਲ ਤੱਕਣ ਵਿੱਚ ਲੱਗਿਆ ਰਿਹਾ, ਔਰ ਇਸ ਜ਼ਬਾਨ ਦੇ ਨਾਲ ਤੂੰ ਪਰਮੇਸ਼ਰ ਦਾ ਨਾਮ ਜਪਣਾ ਸੀ, ਤੂੰ ਚਸਕਿਆਂ ਸਵਾਦਾਂ ਵਿੱਚ ਲੱਗ ਗਿਆ, ਚੁਗਲੀ ਨਿੰਦਿਆ ਬਖਤੋਈ ਵਿੱਚ ਲੱਗ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਗਾ ਨਹੀਂ ਕੀਤਾ। ਆਪਣੀ ਰਸਨਾ ਨੂੰ ਸਮਝਾਉਣਾ ਸੀ ਕਿ ਇਹ ਰਸਨਾ ਤੂੰ ਅਣਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਅਣਰਸਾ ਜੇਤੇ ਤਾਂ ਚਾਖੇ ਨਿਮਖਣਾ ਤ੍ਰਿਸ਼ਨਾ ਤੇਰੀ ਲਾਥੇ, ਪਰ ਕਦੇ ਵੀ ਤੇਰੀ ਰਸਨਾ ਦੇ ਉੱਪਰ ਇਹ ਬੋਲ ਨਾ ਆਏ ਕਿ ਮੈਂ ਆਪਣੇ ਮਾਲਕ ਵਾਹਿਗੁਰੂ ਜੀ ਦੀ ਵਡਿਆਈ ਵਾਲੇ ਬੋਲ ਬੋਲਾਂ, ਮੇਰੀ ਰਸਨਾ ਤੋਂ ਵਾਹਿਗੁਰੂ ਸ਼ਬਦ ਨਿਕਲ ਆਵੇ। ਕਦੇ ਤੂੰ ਗੁਰੂ ਦੇ ਦੀਦਾਰ ਨਾ ਕੀਤੇ, ਗੁਰੂ ਦੀ ਬਾਣੀ ਦੇ ਦੀਦਾਰ ਨਾ ਕੀਤੇ, ਜਿਸ ਕਾਰਨ ਕਰਕੇ
ਜਿਨ ਮਨ ਰੱਖਿਆ ਅਗਨੀ ਪਾਏ।
ਤੂੰ ਹੋਰ ਹੋਰ ਸਵਾਦਾਂ ਚਸਕਿਆਂ ਵਿੱਚ ਲੱਗ ਕੇ ਖੁਆਰ ਹੋਣ ਲੱਗ ਪਿਆ, ਪਰ ਤੈਨੂੰ ਪਤਾ ਹੀ ਨਾ ਚੱਲਿਆ ਕਿ ਜਿਨ ਮਨ ਰੱਖਿਆ ਅਗਨੀ ਪਾਏ ਜਠਰ ਅਗਨ ਮਾਂ ਦੇ ਪੇਟ ਅੰਦਰ, ਜਿਸ ਨੇ ਕਿਰਪਾ ਕਰਕੇ ਤੈਨੂੰ ਸਰੀਰ ਤੇ ਜਿੰਦ ਦੇ ਕੇ ਨਵਾਜਿਆ, ਤੇਰੀ ਜਠਰ ਅਗਨ ਦੇ ਵਿੱਚ ਮਾਤ ਗਰਭ ਦੇ ਵਿੱਚ ਸਹਾਇਤਾ ਕੀਤੀ, ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੇ ਤਾਰੋ ਤਾਰਨ ਹਾਰੇ। ਭਾਈ ਤੂੰ ਉਸ ਮਾਲਕ ਵਾਹਿਗੁਰੂ ਜੀ ਦਾ ਧੰਨਵਾਦ ਨਹੀਂ ਕੀਤਾ, ਤੂੰ ਉਸ ਦੀ ਸਿਫਤ ਸਲਾਹ ਨਹੀਂ ਕੀਤੀ।
ਵਾਜੈ ਪਵਨ ਆਖੈ ਸਭ ਜਾਏ।
ਜਦੋਂ ਹਵਾ ਚੱਲਦੀ ਹੈ ਜਾਂ ਅਸੀਂ ਬੋਲਦੇ ਹਾਂ ਤੇ ਇਹ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚਦੀ ਹੈ, ਔਰ ਅਸੀਂ ਸੁਣਦੇ ਹਾਂ ਸਮਝਦੇ ਹਾਂ, ਪਰ ਇਹਨਾਂ ਕੰਨਾਂ ਨੂੰ ਅਸੀਂ ਵਿਚਾਰਿਆ ਹੀ ਨਾ ਕਿ ਇਹ ਸ਼ਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ। ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਇਸ ਪਾਸੇ ਨੂੰ ਕਦੀ ਖਿਆਲ ਹੀ ਨਾ ਗਿਆ। ਔਰ ਕੁਝ ਟੀਕਾਕਾਰਾਂ ਨੇ ਇਸ ਦੇ ਅਰਥ ਇਉਂ ਵੀ ਕੀਤੇ ਨੇ ਕਿ ਵਾਜੇ ਪਵਨ ਆ ਜਿਹੜੇ ਤੇਰੇ ਅੰਦਰ ਸਵਾਸ ਵੱਜ ਰਹੇ ਨੇ, ਸਵਾਸ ਚੱਲ ਰਹੇ ਨੇ, ਜਿਨ੍ਹਾਂ ਦੇ ਆਸਰੇ ਤੂੰ ਤੁਰ ਫਿਰ ਰਿਹਾ ਹੈ, ਜਿਹੜੇ ਸਵਾਸਾਂ ਦੇ ਆਸਰੇ ਤੂੰ ਬੋਲ ਰਿਹਾ ਹੈ। ਕਹਿੰਦੇ ਕਦੇ ਉਸ ਮਾਲਕ ਵਾਹਿਗੁਰੂ ਜੀ ਦੀ ਵਡਿਆਈ ਵਾਲੇ ਤੂੰ ਬੋਲ ਨਾ ਕਹੈ।
ਜੇਤਾ ਮੋਹ ਪਰੀਤ ਸਵਾਦ।
ਜਿੰਨਾ ਵੀ ਦੁਨਿਆਵੀ ਪਦਾਰਥਾਂ ਦਾ ਮੋਹ ਹੈ, ਪਰਿਵਾਰਕ ਮੋਹ ਪ੍ਰੀਤ ਹੈ, ਜਾਂ ਤਰ੍ਹਾਂ ਤਰ੍ਹਾਂ ਦੇ ਸਵਾਦ ਹਨ,
ਸਭਾ ਕਾਲਖ ਦਾਗਾ ਦਾਗ,
ਸਾਰੇ ਦੇ ਸਾਰੇ ਐਵੇਂ ਨੇ ਜਿਵੇਂ ਬਾਰ ਬਾਰ ਦਾਗ ਲੱਗਦੇ ਹੋਣ ਚਿਹਰੇ ਤੇ। ਦਾਗ ਤਾਂ ਇੱਕ ਹੀ ਪੈੜਾ ਹੈ, ਤੇ ਜਿਹੜਾ ਮੁੱਖ ਦਾਗਦਾਰ ਹੋ ਜਾਵੇ ਉਹ ਕਦੀ ਸੋਹਣਾ ਨਹੀਂ ਹੁੰਦਾ। ਹੁਣ ਇਸ ਗੱਲ ਨੂੰ ਥੋੜ੍ਹਾ ਜਿਹਾ ਖਿਆਲ 'ਚ ਰੱਖਿਓ, ਜਦੋਂ ਅਸੀਂ ਦੁਨਿਆਵੀ ਸ਼ੌਹਰ, ਦੁਨਿਆਵੀ ਦੌਲਤ ਜਾਂ ਰਾਜ ਸਤਾ ਦੀ ਪ੍ਰਾਪਤੀ ਵਾਲੇ ਪਾਸੇ ਨੂੰ ਲੱਗ ਜਾਂਦੇ ਹਾਂ, ਉਸ ਵੇਲੇ ਅਸੀਂ ਆਪਣੇ ਧਰਮ ਦੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੰਦੇ, ਜਾਂ ਅਸੀਂ ਆਪਣੇ ਅਸੂਲਾਂ ਤੋਂ ਬਾਹਰ ਜਾ ਕੇ ਦੂਸਰੇ ਮੱਤਾਂ ਵਾਲਿਆਂ ਦੇ ਨਾਲ ਕਲੇ ਕਲੇਸ਼ ਰੱਖਦੇ ਹਾਂ, ਜਿਹਦੇ ਨਾਲ ਸਾਡੇ ਮੱਥੇ ਦੇ ਉੱਪਰ ਕਲੰਕ ਲੱਗਦਾ ਹੈ, ਕਲੰਕ ਲੱਗਦਾ ਹੈ। ਮੇਰੇ ਸਤਿਗੁਰਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ, ਭਾਵੇਂ ਕਿ ਮੇਰੇ ਸਤਿਗੁਰਾਂ ਨੇ ਕਿਹਾ ਹੈ ਕਿ ਭੈ ਕਾਹੂ ਕੋ ਦੇਤ ਨੇ ਨਏ ਭੈ ਮਾਣ ਧਿਆਨ, ਪਰ ਫਿਰ ਵੀ ਜਿਨ੍ਹਾਂ ਦੀ ਮਦਦ ਕੀਤੀ ਗਈ ਮੇਰੇ ਸਤਿਗੁਰਾਂ ਦੇ ਵੱਲੋਂ, ਚਾਹੇ ਉਹ ਪਹਾੜੀ ਰਾਜੇ ਹੋਣ ਅਤੇ ਜਾਂ ਕੋਈ ਹੋਰ, ਜਦੋਂ ਵੀ ਲੋੜ ਪਈ ਮੇਰੇ ਗੁਰੂ ਕੇ ਸਿੱਖਾਂ ਨੇ ਇਹਨਾਂ ਦੀ ਮਦਦ ਕੀਤੀ, ਅਤੇ ਉਹੀ ਗੁਰੂ ਨਾਨਕ ਦੇ ਘਰ ਦੇ ਵੈਰੀ ਬਣ ਗਏ। ਕਲਗੀਧਰ ਪਾਤਸ਼ਾਹ ਜੀ ਦੀ ਅਸੀਸ ਬਖਸ਼ੀਸ਼ ਦੇ ਸਦਕਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ ਕੂਚ ਕਰਦਾ, ਔਰ ਜਿੰਨੇ ਜ਼ਾਲਮ ਲੋਕ ਨੇ, ਕਿਉਂਕਿ ਗੁਰੂ ਨਾਨਕ ਦਾ ਘਰ ਮੁਸਲਮਾਨਾਂ ਦਾ ਵੈਰੀ ਨਹੀਂ, ਹਿੰਦੂਆਂ ਦਾ ਵੈਰੀ ਨਹੀਂ ਹੈ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਜਾਬਰ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਨੂੰ ਉਠਾਉਣਾ ਔਰ ਖਤਮ ਕਰਨਾ, ਸਮੁੱਚੀ ਮਾਨਵਤਾ ਨੂੰ ਸੁੱਖ ਦੇਣਾ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ ਅਤੇ ਇਸ ਦਾ ਬੁਰਾ ਕਿਉਂ ਹੋਏ। ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਨੂੰ, ਅੱਤਿਆਚਾਰ ਕਰਨ ਵਾਲਿਆਂ ਨੂੰ ਸੋਧਿਆ, ਸਿੱਖੀ ਦੀ ਚੜ੍ਹਤ ਜਿਹੜੀ ਸੀ ਦਿਨ ਬ ਦਿਨ ਵਧਣ ਲੱਗੀ। ਕੁਝ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੀ, ਜਾਂ ਕੁਝ ਸਿੱਖ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਆਪਸ ਦੇ ਵਿੱਚ ਜਦੋਂ ਕਿਸੇ ਕਾਰਨ ਕਰਕੇ ਟਕਰਾਅ ਪੈਦਾ ਹੋ ਗਿਆ, ਬੰਦਈ ਖਾਲਸਾ ਤੱਤ ਖਾਲਸਾ ਬਣ ਗਿਆ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਸੰਨ 1721 ਦੇ ਵਿੱਚ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਲਾਇਆ ਔਰ 1721 ਤੋਂ ਲੈ ਕੇ 1737 ਤੱਕ ਭਾਈ ਮਣੀ ਸਿੰਘ ਜੀ ਨੇ ਇਸ ਸੇਵਾ ਨੂੰ ਬਖੂਬੀ ਨਿਭਾਇਆ। ਮਨ ਦੇ ਵਿੱਚ ਵਿਚਾਰ ਬਣੀ ਸਾਰੇ ਸਮੁੱਚੇ ਸਿੱਖ ਪੰਥ ਨੂੰ ਇਕੱਠਿਆਂ ਕੀਤਾ ਜਾਵੇ ਦੀਵਾਲੀ ਵਾਲੇ ਦਿਨ, ਔਰ ਸਰਕਾਰ ਦੇ ਕੋਲੋਂ ਇਜਾਜ਼ਤ ਮੰਗੀ ਔਰ 5000 ਰੁਪਇਆ ਜਿਹੜਾ ਸੀ ਉਹਨਾਂ ਵਸੂਲਣਾ ਜਿਹੜਾ ਸੀ ਉਹ ਜ਼ਰੂਰੀ ਦੱਸਿਆ। 2000 ਕਾਜ਼ੀ ਦੇ ਵਾਸਤੇ, ਅਬਦੁਲ ਰਜ਼ਾਕ ਵਾਸਤੇ 2000 ਰਿਸ਼ਵਤ ਸੀ। ਭਾਈ ਮਣੀ ਸਿੰਘ ਜੀ ਨੇ ਇਸ ਗੱਲ ਨੂੰ ਮੰਨ ਲਿਆ ਕਿ ਕਿਸੇ ਢੰਗ ਨਾਲ ਗੁਰੂ ਕੇ ਸਿੱਖ ਸਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਇਕੱਤਰ ਹੋ ਜਾਣ। ਪਰ ਹਕੂਮਤ ਦੇ ਮਨਸੂਬੇ ਬਹੁਤੇ ਚੰਗੇ ਨਹੀਂ ਸੀ ਲਖਪਤ ਰਾਏ ਹੋਣਾ ਦੇ। ਉਹਨਾਂ ਨੇ ਭਾਂਪਲਿਆ ਸਾਰੇ ਸਿੱਖ ਇਕੱਠੇ ਹੋਣਗੇ ਅਤੇ ਇਸ ਦਿਨ ਅਸੀਂ ਹਮਲਾ ਕਰ ਦੇਵਾਂਗੇ, ਸਾਰੇ ਜਿੰਨੇ ਸਿੱਖ ਹੋਣਗੇ ਉਹਨਾਂ ਸਾਰਿਆਂ ਨੂੰ ਨਸਤੋ ਨਬੂਦ ਕਰ ਦੇਵਾਂਗੇ। ਭਾਈ ਮਣੀ ਸਿੰਘ ਜੀ ਨੂੰ ਪਤਾ ਚੱਲਿਆ ਔਰ ਸਾਰੀਆਂ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਮੇਲਾ ਨਾ ਲੱਗਿਆ ਦੀਵਾਲੀ ਦਾ। ਭਾਈ ਮਣੀ ਸਿੰਘ ਜੀ ਦੇ ਪਾਸੋਂ ਜਦੋਂ ਪੈਸੇ ਮੰਗੇ ਉਹਨਾਂ ਨੇ ਕਿਹਾ ਭਾਈ ਮੇਲਾ ਤਾਂ ਲੱਗਿਆ ਨਹੀਂ, ਕਿਉਂਕਿ ਤੁਹਾਡੀਆਂ ਆਪ ਹੁਦਰੀਆਂ ਨੇ ਸਿੱਖਾਂ ਦੇ ਮਨ ਦੇ ਅੰਦਰ ਇਹ ਇੱਕ ਡਰ ਪੈਦਾ ਕਰ ਦਿੱਤਾ ਸੀ ਕਿ ਤੁਸੀਂ ਕਤਲੋ ਗਾਰਤ ਵਾਲੇ ਪਾਸੇ ਨੂੰ ਤੁਰ ਪਏ ਹੋ। ਭਾਈ ਮਣੀ ਸਿੰਘ ਜੀ ਨੂੰ ਪਕੜ ਕੇ ਨਖਾਸ ਚੌਂਕ ਵਿਖੇ ਖੜ ਕੇ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਮੈਂ ਧਿਆਨ ਦਿਵਾਉਣਾ ਚਾਹੁੰਦਾ ਇਹ ਸਿੱਖਾਂ ਦੀ ਚੜ੍ਹਤ ਜਿਹੜੀ ਸੀ ਗੈਰ ਸਿੱਖਾਂ ਦੇ ਮਨ ਵਿੱਚ ਕਿਵੇਂ ਰੜਕਦੀ ਰਹੀ। ਔਰ ਉਸ ਤੋਂ ਬਾਅਦ ਵਿੱਚ 1739 ਦੇ ਵਿੱਚ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ ਮੇਰੀ ਸਿੱਖ ਕੌਮ ਦੇ ਸਰਦਾਰ, ਜਿਨ੍ਹਾਂ ਨੇ ਨਾਦਰ ਸ਼ਾਹ ਜੋ ਹਿੰਦੁਸਤਾਨ ਦੇ ਵਿੱਚੋਂ 1,12,000 ਲੋਕਾਂ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਸੀ, 2200 ਹਿੰਦੂ ਆਦਿ ਪਰਿਵਾਰਾਂ ਨਾਲ ਸੰਬੰਧਿਤ ਧੀਆਂ ਭੈਣਾਂ ਜਿਨ੍ਹਾਂ ਨੂੰ ਛਡਵਾ ਕੇ ਉਹਨਾਂ ਦੇ ਘਰੀਂ ਪਹੁੰਚਾਇਆ, ਔਰ ਜਿਹੜਾ ਖਾਨ ਬਹਾਦਰ ਸੀ ਜਦੋਂ ਨਾਦਰ ਸ਼ਾਹ ਦੇ ਨਾਲ ਇਹ ਗੱਲ ਕਰਦਾ ਹੈ ਕਿ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ 'ਤੇ ਨੇ, ਇਹ ਹਰ ਵੇਲੇ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਨੇ ਸਾਰੀ ਲੁਕਾਈ ਦੇ ਉੱਪਰ, ਤਾਂ ਉਹਨੇ ਕਿਹਾ ਸੀ ਉਹ ਦਿਨ ਦੂਰ ਨਹੀਂ ਜਿਸ ਦਿਨ ਇਸ ਰਾਜ ਭਾਗ ਦੇ ਵਾਰਸ ਹੋਣਗੇ, ਮਾਲਕ ਹੋਣਗੇ। ਔਰ ਸੰਨ 1740 ਦੇ ਵਿੱਚ ਮੰਡਿਆਲੀ ਦਾ ਰਹਿਣ ਵਾਲਾ ਮਿਸਾਲ ਉਲ ਦੀਨ ਜੀ ਦਾ ਛੋਟਾ ਨਾਂ ਸੀ ਮੱਸਾ ਰੰਗੜ, ਉਸਨੇ ਦਰਬਾਰ ਸਾਹਿਬ ਦੇ ਅੰਦਰ ਪਾਵਨ ਸਰੋਵਰ ਦੀ ਪੂਰਤੀ ਕਰਵਾਉਣੀ ਸ਼ੁਰੂ ਕਰਤੀ। ਭਾਦਰੋਂ ਦਾ ਮਹੀਨਾ ਸੀ, ਵੇਸ਼ਵਾਵਾਂ ਨੂੰ ਨਚਾਉਣ ਲੱਗਾ, ਹੁੱਕਾ ਪੀਣ ਲੱਗਾ। ਭਾਈ ਬਲਾਕਾ ਸਿੰਘ ਜੀ ਨੇ ਸੁਨੇਹਾ ਦਿੱਤਾ ਭਾਈ ਬੁੱਢਾ ਸਿੰਘ ਜੀ ਨੂੰ, ਜਥੇਦਾਰ ਭਾਈ ਬੁੱਢਾ ਸਿੰਘ ਜੀ ਦੇ ਕੋਲੋਂ ਆਗਿਆ ਲੈ ਕੇ ਗੁਰੂ ਸਾਹਿਬ ਅੱਗੇ ਸੀਸ ਕਰਕੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਅੰਮ੍ਰਿਤਸਰ ਦੀ ਧਰਤੀ 'ਤੇ ਆਏ ਔਰ ਮੱਸੇ ਰੰਗੜ ਦਾ ਸਿਰ ਜਿਹੜਾ ਸੀ ਉਹ ਧੜ ਨਾਲ ਵਾਹ ਕੀਤਾ, ਕਿਉਂਕਿ ਗੁਰੂ ਕਾ ਸਿੱਖ ਐਸਾ ਹੈ, ਗੁਰੂ ਦਾ ਹੁਕਮ ਹੈ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤੱਕ ਸਿਖਾਏ, ਜੇ ਜੀਂਦੇ ਜੀ ਸਾਡੀ ਇੱਜ਼ਤ ਆਬਰੂ ਰੁਲ ਜਾਵੇ ਫਿਰ ਸਾਡੇ ਖਾਣ ਹੰਢਾਉਣਾ ਕੀ ਅਰਥ ਰੱਖਦਾ ਹੈ। ਇੱਥੇ ਹੀ ਵਾਸਨਾ ਹੋਈ, ਸਿੱਖਾਂ ਦੀ ਬਹੁਤ ਕਤਲੋਗਾਰਤ ਹੋਈ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਕਦੇ ਜਹਾਨ ਖਾਂ ਚੱਲ ਕੇ ਆ ਗਿਆ। ਅਸੀਂ ਕਈ ਵਾਰ ਇਤਿਹਾਸ ਵਿੱਚ ਪੜ੍ਹਦੇ 1757 ਦੇ ਵਿੱਚ ਜਦੋਂ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਤੋਂ ਚੱਲ ਕੇ ਆਉਂਦੇ ਨੇ ਔਰ ਗੁਰੂ ਕੇ ਸਿੱਖਾਂ ਨੇ ਹਰਿਮੰਦਰ ਦੀ ਆਣ ਸ਼ਾਨ ਵਾਸਤੇ ਸ਼ਹਾਦਤ ਦਾ ਜਾਮ ਪੀ ਲਿਆ, ਪਰ ਸਿੱਖੀ ਦੀ ਆਣ ਸ਼ਾਨ ਜਿਹੜੀ ਸੀ ਉਹਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਿਆ। ਸੰਨ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਅੰਮ੍ਰਿਤਸਰ 'ਤੇ ਹਮਲਾ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਰੱਖ ਕੇ ਨਸਤੋ ਨਬੂਦ ਕਰਨ ਦਾ ਯਤਨ ਕੀਤਾ, ਪਰ ਇਹ ਹਰਿਮੰਦਰ ਰੱਬ ਦਾ ਘਰ ਹੈ, ਇਤਿਹਾਸਕਾਰਾਂ ਦੇ ਮੁਤਾਬਕ ਇੱਕ ਇੱਟ ਉਹਦੇ ਨੱਕ 'ਤੇ ਵੱਜੀ, ਜੋ ਨੱਕ ਦਾ ਨਸੂਰ ਬਣਿਆ ਉਹਦੇ ਨਾਲ ਉਹ ਪੀੜ ਧੋ ਕੇ ਮਰ ਗਿਆ। ਮੈਂ ਥੋੜ੍ਹਾ ਜਿਹਾ ਧਿਆਨ ਦਿਵਾਉਣਾ ਚਾਹੁੰਦਾ ਸੀ, ਸੰਨ 1763 ਦੇ ਵਿੱਚ ਇਸ ਅਸਥਾਨ 'ਤੇ ਦੁਬਾਰਾ ਨੀਂਹ ਪੱਥਰ ਰੱਖਣਾ ਸੀ। ਜਦੋਂ ਫਿਰ ਪਤਾ ਚੱਲਿਆ ਹਕੂਮਤ ਆ ਗਈ ਹੈ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਕਹਿਣ ਲੱਗੇ ਪਹਿਲਾਂ ਜਿਹੜੇ ਚੜ੍ਹ ਕੇ ਆਏ ਨੇ ਇਹਨਾਂ ਨੂੰ ਸਵਾਰ ਲਈਏ, ਅੱਗੇ ਲੱਗ ਕੇ ਜਹਾਨ ਖਾਂ ਭੱਜ ਗਿਆ ਔਰ 1763 ਵਿੱਚ ਦੁਬਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਗਈ ਔਰ ਜੱਸਾ ਸਿੰਘ ਆਲੂਵਾਲੀਆ ਨੇ ਨੀਂਹ ਰੱਖੀ। ਫਿਰ ਮੈਂ ਬੇਨਤੀ ਕਰਾਂ, ਇਸ ਤਰ੍ਹਾਂ ਜਿਹੜੇ ਗੈਰ ਸਿੱਖ ਸੀ ਉਹ ਸਿੱਖਾਂ ਨੂੰ ਗੁਲਾਮ ਬਣਾਉਣ ਦਾ ਯਤਨ ਕਰਦੇ ਰਹੇ, ਪਰ ਗੁਰੂ ਕਾ ਸਿੱਖ ਜਿਹੜਾ ਖਾਲਸਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜ੍ਹਦੇ ਹਾਂ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸ ਪਰਮਾਤਮਾ ਕੀ ਮੌਜ। 1947 ਦੇ ਵਿੱਚ ਦੇਸ਼ ਦੀ ਵੰਡ ਹੋਈ, ਜਿਨ੍ਹਾਂ ਨੇ ਠੀਕ ਕਿਹਾ ਕਿ ਮੇਰੀ 2 ਸਾਲ ਆਜੂ ਹੈ, ਕੈਂਸਰ ਦਾ ਪੀੜਤ ਹਾਂ, ਮੈਂ ਮੁਸਲਮਾਨ ਭਰਾਵਾਂ ਦੇ ਨਾਲ ਗਦਾਰੀ ਨਹੀਂ ਕਰ ਸਕਦਾ, ਮੈਂ ਵੱਖਰਾ ਦੇਸ਼ ਲੈਣਾ। ਪਰੰਤੂ ਸਾਡੇ ਭੋਲੇ ਭਾਲੇ ਸਿੱਖ ਉਸ ਵੇਲੇ ਜੋ ਨਹਿਰੂ ਜੀ ਦੀਆਂ ਗੱਲਾਂ ਦੇ ਵਿੱਚ ਆ ਗਏ, ਦੇਸ਼ ਦੀ ਵੰਡ ਹੋਈ ਅਤੇ 56ਵੇਂ ਦਿਨ ਜਦੋਂ ਕੁਝ ਕੁ ਦਿਨ ਰਹਿੰਦੇ ਸਨ, 56ਵੇਂ ਦਿਨ ਦੇ ਸਿੱਖ ਇਕੱਠੇ ਹੋ ਕੇ ਗਏ ਜੀ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ, ਸਾਡੇ ਸਿੱਖਾਂ ਦੇ ਵਾਸਤੇ ਕੀ ਸਹੂਲਤਾਂ ਨੇ, ਕੀ ਰਾਜ ਨੇ, ਅਤੇ ਕਹਿਣ ਲੱਗੇ ਰਾਜ ਸੱਤਾ ਦੀ ਪ੍ਰਾਪਤੀ ਵਾਸਤੇ ਇਹਨੂੰ ਕਾਇਮ ਰੱਖਣ ਵਾਸਤੇ ਕਈ ਵਾਰ ਝੂਠੇ ਵਾਅਦੇ ਕਰਨੇ ਪੈਂਦੇ ਨੇ, ਉਹ ਸਮਾਂ ਹੁਣ ਲੰਘ ਚੁੱਕਾ ਹੈ। ਅਤੇ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਗਿਆ, ਇਹ ਮੱਥੇ ਮੜ ਦਿੱਤਾ ਗਿਆ ਜਰਾਇਮ ਪੇਸ਼ਾ ਕੌਮ। ਗੁਰੂ ਕੇ ਸਿੱਖ ਜਿਹੜੇ ਉਹ ਕਦੀ ਗੁਲਾਮੀ ਬਰਦਾਸ਼ਤ ਨਹੀਂ ਕਰਦੇ। ਫਿਰ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਇਆ ਜੁਲਾਈ 1955 ਦੇ ਵਿੱਚ। ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸੀ, ਭੀਮ ਸੈਨ ਸੱਚਰ ਜਿਹੜਾ ਮੁੱਖ ਮੰਤਰੀ ਸੀ। ਸ਼੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਗਿਆ, ਮੈਂ ਕੱਲ੍ਹ ਹੀ ਰਿਕਾਰਡਿੰਗ ਸੁਣ ਰਿਹਾ ਸੀ। 200 ਸਿੰਘ ਜਿਹੜੇ ਸੀ ਉਹ ਸ਼ਹੀਦ ਕਰ ਦਿੱਤੇ ਗਏ, 12,000 ਨੂੰ ਬੰਦੀ ਬਣਾਇਆ ਗਿਆ, ਜਿਨ੍ਹਾਂ ਦੇ ਵਿੱਚੋਂ 427 ਜਿਹੜੀਆਂ ਉਹ ਔਰਤਾਂ ਸਨ। ਬਲਕਿ ਹਰ ਪਾਸੇ ਤੋਂ ਜਦੋਂ ਘੋਖਿਆ ਵਾਕਿਆ ਜਾਵੇ, ਗੱਲ ਇੱਥੇ ਹੀ ਖਤਮ ਨਾ ਹੋਈ। ਇਹ ਸਿੱਖ ਜਿਹੜਾ ਸੀ 1947 ਤੋਂ ਇੱਕ ਗੁਲਾਮੀ ਵਿੱਚੋਂ ਨਿਕਲ ਕੇ ਦੂਸਰੀ ਗੁਲਾਮੀ ਦੇ ਵਿੱਚ ਆ ਗਿਆ। ਹਰ ਵੇਲੇ ਯਤਨ ਹੋਇਆ ਸਿੱਖਾਂ ਨੂੰ ਕਿਹੜੇ ਢੰਗ ਨਾਲ ਨੀਵਾਂ ਵਿਖਾਇਆ ਜਾਵੇ। ਗੁਰਮੁਖੋ, ਇਹ ਸਿੱਖਾਂ ਦੀ ਚੜ੍ਹਤ ਸੀ, ਏਕਤਾ ਸੀ, ਪਰ ਇਹਦੀ ਏਕਤਾ ਨੂੰ ਖੰਡਨ ਕਰਨ ਵਾਸਤੇ ਕਈ ਕੁਝ ਯਤਨ ਕੀਤੇ ਗਏ। ਜਦੋਂ ਉਹ ਕੁਝ ਯਤਨ ਵੀ ਕਾਮਯਾਬ ਨਾ ਹੋਏ ਤਾਂ ਫਿਰ ਸਮਾਂ ਐਸਾ ਬਣਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 'ਤੇ ਦੁਬਾਰਾ ਅਟੈਕ ਕੀਤਾ ਜਾਵੇ। 15 ਜਨਵਰੀ 1984 ਨੂੰ ਇੱਕ ਸਿਖਲਾਈ ਦਿੱਤੀ ਗਈ ਪੱਛਮੀ ਕਮਾਂਡ ਦੀ, ਇੱਕ ਬਟਾਲੀਅਨ ਨੂੰ, ਪੈਰਾਮੈਡੀਕਲ ਨੂੰ। ਹਰਿਮੰਦਰ ਸਾਹਿਬ ਦੀ ਨਕਲ ਦੇ ਉੱਪਰ ਇੱਕ ਇਹੋ ਜਿਹਾ ਚਿੱਤਰ ਬਣਾਇਆ ਗਿਆ ਜਿਹਦੇ ਉੱਪਰ ਇਹ ਟ੍ਰੇਨਿੰਗ ਦਿੱਤੀ ਗਈ ਕਿ ਕਿਵੇਂ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਹਮਲਾ ਕੀਤਾ ਜਾਣਾ ਹੈ। ਚਕਰਾਤਾ ਦੇ ਵਿੱਚ, ਸਹਾਰਨਪੁਰ ਦੇ ਨੇੜੇ ਵੀ, ਸਰਸਾਵਾ ਦੇ ਨੇੜੇ। ਔਰ ਫਿਰ 30 ਮਈ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਦੀ ਮੁਬਾਰਕ ਧਰਤੀ ਨੂੰ ਆਲੇ ਦੁਆਲੇ ਤੋਂ ਘੇਰ ਲਿਆ ਗਿਆ। ਅਤੇ ਦਿਨ ਕਿਹੜਾ ਮਿਥਿਆ ਸੀ, 3 ਜੂਨ, ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ, ਜਿਵੇਂ ਕਦੇ ਲਖਪਤ ਹੁਣਾਂ ਨੇ ਚੁਣਿਆ ਸੀ ਦੀਵਾਲੀ ਵਾਲਾ ਦਿਨ ਭਾਈ ਮਨੀ ਸਿੰਘ ਦੇ ਵੇਲੇ। ਆਲੇ ਦੁਆਲੇ ਤੋਂ ਘੇਰਾ ਪਿਆ, ਭਾਵੇਂ ਗੋਲੀ 1 ਤਰੀਕ ਤੋਂ ਚੱਲਣੀ ਸ਼ੁਰੂ ਹੋ ਗਈ, 3 ਤਰੀਕ ਨੂੰ ਥੋੜ੍ਹੀ ਖੁੱਲ੍ਹ ਦਿੱਤੀ ਗਈ ਤਾਂ ਕਿ ਜਿਹੜੇ ਬਾਹਰ ਸਿੱਖ ਰਹਿੰਦੇ ਨੇ ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਜਾਣ। ਜਦੋਂ ਸਾਰੇ ਸਿੱਖ ਪਹੁੰਚ ਗਏ ਉਦੋਂ ਕਰਫਿਊ ਲਗਾ ਦਿੱਤਾ ਗਿਆ ਔਰ ਗੋਲੀ ਅੰਨੇਵਾਹ ਚਲਾਈ ਗਈ, ਜਿਹਦੇ ਵਿੱਚ ਕੇਵਲ ਸਿੱਖ ਹੀ ਨਾ ਮਾਰੇ ਗਏ, ਕੁਝ ਬੰਗਾਲੀ, ਕੁਝ ਹਿੰਦੂ, ਕੁਝ ਮੁਸਲਿਮ, ਜਿਹੜੇ ਵਿਚਾਰੇ ਸ਼ਹਿਰ ਦੇ ਵਿੱਚ ਦਿਹਾੜੀ ਕਰਕੇ ਰੋਟੀ ਖਾਂਦੇ ਸੀ, ਰਾਤ ਗੁਰੂ ਰਾਮਦਾਸ ਦੇ ਲੰਗਰਾਂ 'ਚੋਂ ਪ੍ਰਸ਼ਾਦਾ ਛੱਕ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਰਾਂ ਵਿੱਚ ਟਿਕਦੇ ਸੀ। ਇਸ ਤਰ੍ਹਾਂ ਅਣਗਿਣਤ ਜਿਹੜੇ ਸਿੱਖ ਸਨ ਜਾਂ ਗੈਰ ਸਿੱਖ ਬੇਦੋਸ਼ੇ, ਜਿਨ੍ਹਾਂ ਨੂੰ ਉਸ ਸਮੇਂ ਉਸ ਘੱਲੂਘਾਰੇ ਦੇ ਵਿੱਚ ਭਾਵੇਂ ਕਿ ਜੁਝਾਰੂਆਂ ਨੇ ਜਵਾਬ ਦਿੱਤਾ ਚੜ੍ਹ ਕੇ ਆਈ ਫੌਜ ਦਾ, ਇੱਕ ਦੋਸ਼ ਲਗਾਇਆ ਗਿਆ ਕਿ ਸੰਤ ਜਰਨੈਲ ਸਿੰਘ ਦੇ ਕਾਰਨ ਹਮਲਾ ਹੋਇਆ। ਗੁਰਮੁਖੋ, ਅੱਜ ਤੱਕ ਕੋਈ ਸਾਬਤ ਨਹੀਂ ਜੇ ਕਰ ਸਕਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਉੱਪਰ ਕਿਹੜੀ FIR ਦਰਜ ਸੀ, ਕਿਹੜੇ ਮੁਕੱਦਮੇ ਅਧੀਨ ਉਹਨਾਂ ਦੀ ਲੋੜ ਸੀ, ਪਰ ਇੱਕ ਬਹਾਨੇ ਦੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਹਮਲਾ ਕੀਤਾ ਗਿਆ। ਔਰ ਇਸ ਹਮਲੇ ਦੇ ਵਿੱਚ ਬਹੁਤ ਸਾਰੇ ਸਿੱਖ ਔਰ ਬੰਗਾਲੀ ਮਜ਼ਦੂਰ ਬੇਦੋਸ਼ੇ ਲੋਕ ਸ਼ਹੀਦ ਹੋ ਗਏ, ਜਿਨ੍ਹਾਂ ਦੀ ਸਲਾਨਾ ਆਜ਼ਾਦ ਦੇ ਵਿੱਚ ਹਰ ਸਾਲ ਸਮਾਗਮ ਹੁੰਦਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ ਅਰਦਾਸ ਹੁੰਦੀ ਹੈ। ਐਤਕੀ ਵਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਖ ਵੱਖ ਧਾਰਮਿਕ ਸਿਆਸੀ ਜਥੇਬੰਦੀਆਂ ਦੇ ਨਾਲ ਮੇਲ ਮਿਲਾਪ ਕਰਕੇ ਇਸ ਘੱਲੂਘਾਰੇ ਨੂੰ ਕੌਮੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ, ਸ਼ਲਾਘਾਯੋਗ ਯਤਨ ਹੈ। ਅਤੇ ਜਿੱਥੋਂ ਤੱਕ ਵੀ ਸਿੱਖ ਪੰਥ ਆਵਾਜ਼ ਸੁਣਦਾ, ਯਤਨ ਕਰੀਏ, ਭਾਵੇਂ ਕਿ ਮੈਨੂੰ ਪਤਾ ਹੈ ਕਿ ਪੰਥ ਦੀ ਨਿਸ਼ਾ ਨਿਰਦੇਸ਼ ਹੇਠ ਪਿੰਡ ਪਿੰਡ ਦੇ ਵਿੱਚ 6 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣੇ ਨੇ ਜਿਹੜੇ ਅੱਜ ਆਰੰਭ ਹੋਣੇ ਨੇ, ਫਿਰ ਵੀ ਅਸੀਂ ਯਤਨ ਕਰੀਏ ਉਸ ਦਿਨ ਬੜੇ ਸਲੀਕੇ ਨਾਲ, ਬੜੇ ਪਿਆਰ ਦੇ ਨਾਲ ਆਣ ਕੇ ਅਰਦਾਸ ਵਿੱਚ ਸ਼ਾਮਲ ਹੋਈਏ। ਜਦੋਂ ਅਸੀਂ ਮਿਸਲਾਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਉਸ ਸਮੇਂ ਸਾਰੇ ਦੇ ਸਾਰੇ ਜਿਹੜੇ ਸਰਦਾਰ ਸੀ, ਪਰ ਜਦੋਂ ਕੋਈ ਪੰਥਕ ਗੱਲ ਹੁੰਦੀ ਸੀ ਸਾਰੇ ਇਕੱਤਰ ਹੋ ਜਾਂਦੇ ਸੀ। ਅੱਜ ਸਾਡੇ ਸਮੇਂ ਦੀ ਲੋੜ ਹੈ, ਆਓ ਰਹਿੰਦੀਆਂ ਗੁਰਬਾਣੀ ਦੀਆਂ ਪੰਕਤੀਆਂ ਦੀ ਵਿਚਾਰ ਕਰੀਏ।
ਦਾਗ ਦੋਸ਼ ਮੋਹੇ ਚੱਲਿਆ ਲਾਏ,
ਇਸ ਤਰ੍ਹਾਂ ਮਨੁੱਖ ਜਿਹੜਾ ਆਪਣੇ ਸਿਧਾਂਤਾਂ ਤੋਂ ਹੀਣਾ, ਆਪਣੇ ਮੂੰਹ ਦੇ ਉੱਪਰ ਇਹ ਦਾਗ ਇਹ ਦੋਸ਼ ਦਾ ਕਲੰਕ ਖੱਟ ਕੇ ਜਾਂਦਾ ਹੈ,
ਦਰਗਾਹ ਬੈਸਣ ਨਾਹੀਂ ਜਾਏ,
ਜਿਸ ਨੂੰ ਰੱਬੀ ਦਰਗਾਹ ਦੇ ਵਿੱਚ ਵੀ ਕਦੇ ਥਾਂ ਨਹੀਂ ਮਿਲਦਾ, ਜਿਸ ਦੀ ਅਰਦਾਸ ਕਰਨ ਵਾਸਤੇ ਕੋਈ ਖੰਡ ਪਾਠੀ ਤਿਆਰ ਨਹੀਂ ਹੁੰਦਾ, ਜਿਸ ਦੇ ਸੰਬੰਧ ਵਿੱਚ ਕੋਈ ਕੀਰਤਨ ਕਰਨ ਵਾਸਤੇ ਤਿਆਰ ਨਹੀਂ ਹੁੰਦਾ, ਗੁਰਮੁਖੋ ਉਸ ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ।
ਕਰਮ ਮਿਲੈ ਆਖਣ ਤੇਰਾ ਨਾਉ,
ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਵੇ ਤੇ ਤਾਂ ਹੀ ਅਸੀਂ ਨਾਮ ਜਪ ਸਕਦੇ ਹਾਂ, ਇਸ ਵਾਸਤੇ ਅਰਦਾਸ ਕਰਿਆ ਕਰੋ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ,
ਜੇ ਤਾ ਲਗ ਤਰਨਾ ਹੋਰ ਨਹੀਂ ਥਾਓ।
ਜਿਹਦੇ ਨਾਲ ਜੁੜ ਕੇ ਅਸੀਂ ਸੰਸਾਰ ਸਮੁੰਦਰ ਤੋਂ ਤਰਜੀਏ, ਭਾਈ ਉਹ ਗੁਰੂ ਨਾਨਕ ਦੇ ਘਰ ਤੋਂ ਇਲਾਵਾ ਪਰਮੇਸ਼ਰ ਦੇ ਨਾਮ ਤੋਂ ਇਲਾਵਾ ਕੋਈ ਹੋਰ ਥਾਂ ਨਹੀਂ ਹੈ।
ਜੇ ਕੋ ਡੁੱਬੈ ਫਿਰ ਹੋਵੈ ਸਾਰ,
ਜਦੋਂ ਕੋਈ ਡੁੱਬਦਾ ਹੈ ਫਿਰ ਉਹਨੂੰ ਪਤਾ ਲੱਗਦਾ ਹੈ, ਫਿਰ ਉਹ ਵਿਲਕਦਾ ਹੈ, ਫਿਰ ਉਹ ਤੜਫਦਾ ਹੈ।
ਨਾਨਕ ਸਾਚਾ ਸਰਬ ਦਾ ਤਾਰ,
ਗੁਰੂ ਜੀ ਕਹਿੰਦੇ ਫਿਰ ਵੀ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਦਾਤਾਰ ਜਿਹੜਾ ਉਹ ਬੜਾ ਕਿਰਪਾਲੂ ਹੈ। ਅਜੇ ਵੀ ਸਮਾਂ ਤੂੰ ਅਜੇ ਵੀ ਗੁਰੂ ਦੇ ਕੋਲ ਬੇਨਤੀ ਕਰ ਲੈ, ਅੱਜ ਉਹ ਸਮਝ ਕਛ ਵਿਗੜਿਓ ਨਾਹਿਨ, ਹਾਲੇ ਵੀ ਕੁਝ ਵਿਗੜਿਆ ਨਹੀਂ, ਬੰਦੇ ਹਾਲੇ ਵੀ ਅਰਦਾਸ ਕਰ ਲੈ, ਹਾਲੇ ਵੀ ਬਾਣੀ ਤੇ ਬਾਣੀ ਦੇ ਨਾਲ ਜੁੜ ਜਾ। ਗੁਰਮੁਖ ਮੈਂ ਅਖੀਰ ਦੇ ਵਿੱਚ ਇਹ ਬੇਨਤੀ ਕਰਕੇ ਸਮਾਪਤੀ ਕਰ ਦੇਵਾਂ। ਅੱਜ ਪੰਜਾਬ ਤੋਂ ਬਾਹਰ ਕਿੰਨੇ ਬੰਬ ਧਮਾਕੇ ਹੋਣ, ਕਿੰਨੇ ਦਲਿਤ ਲੋਕਾਂ ਨੂੰ ਮਾਰਿਆ ਜਾਵੇ, ਜ਼ੁਲਮ ਕੀਤਾ ਜਾਵੇ, ਭਾਵੇਂ ਉਹ ਤਾਰਾਂ ਸਾਡੀਆਂ ਏਜੰਸੀਆਂ ਦੇ ਨਾਲ ਬਾਹਰ ਦੀਆਂ ਨਾਲ ਜੁੜੀਆਂ ਹੋਣ, ਵਿਦੇਸ਼ਾਂ ਦੇ ਨਾਲ, ਪਤਾ ਵੀ ਲੱਗ ਜਾਵੇ ਇਹ ਹਿੰਦੂ ਸੀ, ਪਰ ਸਾਡਾ ਮੀਡੀਆ ਕਦੇ ਵੀ ਉਹਨੂੰ ਹਿੰਦੂ ਅੱਤਵਾਦੀ ਨਹੀਂ ਕਹਿੰਦਾ। ਮੈਂ ਨਹੀਂ ਕਹਿੰਦਾ ਕਿ ਕਿਹਾ ਜਾਵੇ, ਗੱਲ ਸਮਝਣ ਵਾਲੀ ਹੈ, ਪਰ ਕਦੇ ਵੀ ਨਹੀਂ ਕਹਿੰਦਾ ਕਿ ਹਿੰਦੂ ਅੱਤਵਾਦੀ ਹੈ। ਪਰ ਬੜੇ ਦੁੱਖ ਦੀ ਗੱਲ ਹੈ, ਜਿੱਥੋਂ ਤੱਕ ਮੀਡੀਆ ਸੁਣ ਰਿਹਾ ਹੋਵੇ, ਹੋ ਸਕਦਾ ਵਿੱਚ ਬੈਠੇ ਵੀ ਹੋਣ, ਅਤੇ ਜਿਹੜਾ ਸਿੱਖ ਸੱਚ ਧਰਮ ਦੀ ਪਗਡੰਡੀ 'ਤੇ ਚੱਲਦਾ, ਹੱਕ ਦੀ ਲੜਾਈ ਲੜ ਰਿਹਾ ਹੋਵੇ, ਚਾਹੇ ਉਹ ਸਿੱਖ ਹੋਵੇ, ਚਾਹੇ ਮੁਸਲਮਾਨ, ਚਾਹੇ ਇਸਾਈ, ਅਤੇ ਸਾਡੇ ਮੀਡੀਆ ਵਾਲੇ ਉਸੇ ਵੇਲੇ ਕਹਿਣ ਲੱਗ ਪੈਂਦੇ ਸਿੱਖ ਅੱਤਵਾਦੀ, ਮੁਸਲਮਾਨ ਅੱਤਵਾਦੀ, ਈਸਾਈ ਅੱਤਵਾਦੀ। ਜਿਵੇਂ ਹਿੰਦੂ ਨੂੰ ਹਿੰਦੂ ਅੱਤਵਾਦੀ ਨਹੀਂ ਕਿਹਾ ਜਾਂਦਾ, ਮਾਫ਼ ਕਰ ਦੇਣਾ, ਤਿਵੇਂ ਸਿੱਖਾਂ ਨੂੰ ਵੀ ਅੱਤਵਾਦੀ ਨਹੀਂ। ਇਹ ਸ਼ਬਦ ਵਰਤਣਾ ਯੋਗ ਨਹੀਂ ਹੈ, ਅੱਤਵਾਦੀ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ। ਇਸ ਵਾਸਤੇ ਥੋੜ੍ਹਾ ਜਿਹਾ ਅਸੀਂ ਸਲੀਕੇ ਤੋਂ ਕੰਮ ਲਈਏ, ਜੇ ਸਾਨੂੰ ਮਾਲਕ ਨੇ ਕਲਮਾਂ ਦਿੱਤੀਆਂ ਹੈ ਤਾਂ ਅਸੀਂ ਯਤਨ ਕਰੀਏ ਮਾਨਵਤਾ ਦੇ ਵਿੱਚ ਪਿਆਰ ਬਣਿਆ ਰਹੇ, ਇਤਫਾਕ ਬਣਿਆ ਰਹੇ, ਇਹਨਾਂ ਗੱਲਾਂ ਨੂੰ ਅਸੀਂ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ, ਬਲਕਿ ਬਲਦੀ ਦੇ ਉੱਪਰ ਤੇਲ ਪਾਉਣ ਦਾ ਯਤਨ ਨਾ ਕਰਿਆ ਕਰੀਏ, ਜਿਹਦੇ ਨਾਲ ਮਾਨਵਤਾ ਜਿਹੜੀ ਹੈ ਖੂਨ ਦੀ ਹੋਲੀ ਦਾ ਸ਼ਿਕਾਰ ਹੋ ਸਕੇ। ਆਓ ਅਖੀਰ ਵਿੱਚ ਅਖੀਰਲੀਆਂ ਪਾਵਨ ਪੰਕਤੀਆਂ ਜਿਹੜੀਆਂ ਤਿਨ੍ਹਾਂ ਦੇ ਪਾਠ ਨੂੰ ਸਰਵਣ ਕਰਕੇ ਫਤਿਹ ਗਜਾਉਂਦੇ ਹਾਂ।
ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਓ, ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।